ਧਨ ਕਹੀਏ ਕੋਈ ਰਸਨਾ ਵਾਂਝੀ ਨਾ ਰਹੇ, ਉਸ ਸਾਹਿਬ ਦਾ ਨਾਮ ਲਵੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਗੁਰੂ ਦਾ ਨਾਮ ਲਵੋ, ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਸਵਾਰਿਓ। ਬੜੀ ਵਾਰ ਅਸੀਂ ਸ਼੍ਰਵਣ ਕਰਦੇ ਹਾਂ ਇਸ ਚੀਜ਼ ਨੂੰ ਕਿ ਉਸ ਦਾ ਨਾਮ ਕਹਿਣ ਦੇ ਨਾਲ ਦੁੱਖ ਦੂਰ ਹੋ ਜਾਂਦੇ ਨੇ, ਕਿਸੇ ਤਰ੍ਹਾਂ ਦੀ ਤਕਲੀਫ਼ ਨਹੀਂ ਰਹਿੰਦੀ। ਧਿਆਨ ਦੇਣਾ, ਜੋ ਇਹ ਚੋਖਰਾ ਭਜਨ ਆਪ ਜੀ ਕਰ ਰਹੇ ਹੋ ਇਹ ਵੀ ਨਾਮ ਹੈ, ਔਰ ਜੋ ਮੌਕੇ ਦੇ ਗੁਰੂ ਦਾ ਨਾਮ ਹੈ ਉਹ ਵੀ ਨਾਮ ਹੈ। ਜੇ ਇਸ ਨਾਮ ਨਾਲ ਪਿਆਰ ਹੈ, ਇਸ ਨੂੰ ਵਾਰ ਵਾਰ ਜਪਦੇ ਹੋ, ਜਪਣ ਦੇ ਨਾਲ ਕੀ ਹੈ ਕਿ ਸਰੀਰ ਨੂੰ, ਹਿਰਦੇ ਨੂੰ ਠੰਡ ਮਿਲਦੀ ਹੈ ਔਰ ਬਖਸ਼ਿਸ਼ ਹੁੰਦੀ ਹੈ। ਤੇ ਉਸ ਵਕਤ ਜਦੋਂ ਸਤਿਗੁਰਾਂ ਦੇ ਨਾਮ ਨੂੰ ਧੰਨ ਕਹਿਆ ਜਾਵੇ, ਉਸ ਵਕਤ ਵੀ ਆਪਣੀ ਰਸਨਾ ਤੋਂ ਸਾਹਿਬ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਜਿਸ ਤਰ੍ਹਾਂ ਆਪ ਜੀ ਲੜੀਵਾਰ ਗੁਰ ਇਤਿਹਾਸ ਸ਼੍ਰਵਣ ਕਰਦੇ ਆ ਰਹੇ ਹੋ, ਆਪ ਜੀ ਹੁਣ ਤੱਕ ਸ਼੍ਰਵਣ ਕਰ ਚੁੱਕੇ ਸੀ। ਕਾਮਰੂਪ ਦੇਸ਼ ਦੇ ਨਾਲ ਹੀ ਇੱਕ ਹੋਰ ਰਾਜ ਸੀ। ਰਾਜਾ ਬਹੁਤ ਖੁਸ਼ੀ ਖੁਸ਼ਹਾਲੀ ਦੇ ਨਾਲ ਰਹਿ ਰਿਹਾ ਸੀ। ਖੁਸ਼ੀਆਂ ਖੇੜੇ ਉਸਦੇ ਇਰਦ ਗਿਰਦ ਸਨ, ਪਰ ਇੱਕ ਨਾਮੋਸ਼ੀ, ਇੱਕ ਉਦਾਸੀ ਉਸ ਦੇ ਅੰਦਰ ਅਜਿਹਾ ਘਰ ਕਰਕੇ ਬੈਠੀ ਸੀ। ਇੱਕ ਘਾਟ ਸੀ ਉਸਦੇ ਕੋਲ, ਜੋ ਸੀ ਪੁੱਤਰ ਦੀ ਘਾਟ। ਇਸ ਦੀ ਜੋ ਰਾਣੀ ਹੈ, ਘਰ ਵਾਲੀ ਹੈ, ਉਸਨੇ ਸ੍ਰੀ ਸਤਿਗੁਰੂ ਜੀ ਦੀ ਸੋਭਾ ਸੁਣੀ, ਆਪ ਜੀ ਸ਼੍ਰਵਣ ਕੀਤਾ। ਕਿਸ ਤਰ੍ਹਾਂ ਰਾਣੀ ਆਪਣੇ ਹਿਰਦੇ ਵਿੱਚ ਵਿਚਾਰ ਕਰਦੀ ਹੈ ਕਿ ਉਸ ਸਾਹਿਬ ਦੇ ਦਰਸ਼ਨ ਕਰਾਂਗੀ ਔਰ ਕਿਰਪਾ ਹੋਵੇਗੀ। ਸੋ ਇਸ ਤੱਕ ਆਪ ਜੀ ਸ਼੍ਰਵਣ ਕਰ ਚੁੱਕੇ ਸੀ। ਇਸ ਤੋਂ ਅੱਗੇ ਆਪ ਜੀ ਦੇ ਚਰਨਾਂ ਵਿੱਚ ਜਿਵੇਂ ਸਤਿਗੁਰੂ ਜੀ ਜਣਾਉਣਗੇ ਅਰਜ਼ ਕਰਨ ਦਾ ਯਤਨ ਕਰਦੇ ਹਾਂ।
ਤਿਸ ਨਿਰਪ ਕੀ ਰਾਣੀ ਨੇ ਸੁਣਿਓ, ਬਹੁਤਨ ਜਾਏ ਗੁਰੂ ਜਸ ਪਨਿਓ।
ਜਦੋਂ ਬਹੁਤਿਆਂ ਦੇ ਕੋਲੋਂ ਇਸ ਰਾਜੇ ਦੀ ਰਾਣੀ ਨੇ ਸਤਿਗੁਰੂ ਜੀ ਦਾ ਅਜਿਹਾ ਪਵਿੱਤਰ ਜਸ ਸੁਣਿਆ,
ਪੁੱਤਰ ਕਾਮਨਾ ਵਾਨ ਮਹਾਨੀ।
ਉਹ ਰਾਣੀ ਜੋ ਹੈ, ਜਿਸ ਦੇ ਹਿਰਦੇ ਵਿੱਚ ਹਰ ਵਕਤ ਇੱਕੋ ਹੀ ਕਾਮਨਾ ਸੀ ਕਿ ਕਿਤੋਂ ਪੁੱਤਰ ਮਿਲ ਜਾਵੇ।
ਨਿਸ ਬਾਸੁਰ ਚਿਤਵਤ ਦੁਖ ਸਾਨੀ।
ਦਿਨ ਰਾਤ ਉਸ ਦੀ ਉਡੀਕਾਂ, ਉਸ ਦੀ ਘਾਟ ਨੂੰ ਲੈ ਕੇ, ਉਸ ਦੀ ਇਹ ਜਿਹੜੀ ਕਾਮਨਾ ਹੈ ਇਹਦੇ ਹਿਰਦੇ ਵਿੱਚ ਦੁੱਖ ਪੈਦਾ ਕਰ ਰਹੀ ਹੈ।
ਖਾਣ ਪਾਨ ਪਹਿਰਨ ਅਰ ਦੇਨਾ,
ਜੋ ਵੀ ਖਾਣਾ ਪਾਣਾ ਆਦਿਕ ਹੈ,
ਜਿਸ ਮਨ ਰੁਚਾ ਨਹੀਂ ਸੁਖ ਲੈਣਾ,
ਕੁਛ ਵੀ ਉਸ ਨੂੰ ਚੰਗਾ ਨਹੀਂ ਲੱਗਦਾ।
ਗੁਰ ਜਸ ਸੁਨਤ ਪ੍ਰਫੁੱਲਿਤ ਭਈ।
ਪਰ ਜਦੋਂ ਅਜਿਹੀ ਦੁੱਖ ਦੀ ਘੜੀ ਦੇ ਵਿੱਚ ਇਸ ਨੂੰ ਸਤਿਗੁਰੂ ਜੀ ਦਾ ਜਸ ਸੁਣਿਆ ਇਸਨੇ, ਉਸ ਵਕਤ ਬੜੀ ਹੀ ਹਿਰਦੇ ਵਿੱਚ ਖੁਸ਼ੀ ਹੋਈ।
ਜਨ ਸੁਤ ਸਹਿਤ ਆਪ ਹੋਏ ਗਏ।
ਜਸ ਕਾਹਦਾ ਸੁਣਿਆ, ਉਸ ਵਕਤ ਅਜਿਹੀ ਹਿਰਦੇ ਵਿੱਚ ਪ੍ਰਤੀਤ ਆ ਗਈ, ਇਸ ਨੂੰ ਲੱਗਿਆ ਕਿ ਬਸ ਮੈਨੂੰ ਪੁੱਤਰ ਮਿਲਿਆ ਹੀ ਜਾਣੋ, ਕਿਉਂਕਿ ਜਿਸ ਪੂਰੇ ਗੁਰੂ ਦਾ ਮੈਂ ਜਸ ਸੁਣਿਆ ਹੈ ਉਸ ਦੇ ਦਰ ਤੋਂ ਕਦੀ ਵੀ ਕੋਈ ਖਾਲੀ ਨਹੀਂ ਪਰਤਿਆ।
ਸਭ ਭਈ ਰਾਜਾ ਡਿੱਗ ਆਇਓ।
ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ, ਜਦੋਂ ਰਾਤ ਦਾ ਸਮਾਂ ਹੋਇਆ, ਰਾਜਾ ਆਪਣੇ ਸਾਰੇ ਰਾਜ ਭਾਗ ਦੇ ਕਾਰੋਬਾਰ ਸਾਰੇ ਕੰਮ ਤੋਂ ਵਿਹਲਾ ਹੋ ਕੇ ਜਦੋਂ ਰਾਤ ਦੇ ਸਮੇਂ ਘਰ ਆਇਆ,
ਨੇਤਰ ਨੀਰ ਭਰਤ ਸੁਨਾਇਓ।
ਰਾਣੀ ਬਹੁਤ ਜ਼ਿਆਦਾ ਦੁਖੀ ਸੀ, ਹਿਰਦੇ ਵਿੱਚ ਇੱਕ ਘਾਟ ਸੀ, ਇੱਕ ਅਜਿਹਾ ਸੰਤਾਪ ਸੀ ਇਹਦੇ ਹਿਰਦੇ ਨੂੰ ਲੱਗਾ ਹੋਇਆ। ਉਸ ਵਕਤ ਰਾਜੇ ਦੇ ਸਾਹਮਣੇ ਆਉਂਦੇ ਸਾਰ ਉਹ ਦੁੱਖ ਜੋ ਹੈ ਹੰਝੂਆਂ ਦੇ ਰੂਪ ਦੇ ਵਿੱਚ ਸਾਹਮਣੇ ਪ੍ਰਗਟ ਹੋ ਗਿਆ।
ਰਾਜ ਸਾਜ ਧਨ ਧਾਮ ਭੰਡਾਰੇ,
ਜਿਤਨਾ ਵੀ ਰਾਜ ਸਾਜ ਧਨ ਆਦਿਕ ਹੈ,
ਸਭ ਫੀਕੇ ਬਿਨ ਪੁੱਤਰ ਹਮਾਰੇ।
ਰਾਣੀ ਕਹਿਣ ਲੱਗੀ, ਰਾਜਾ ਜਦੋਂ ਤੱਕ ਘਰ ਵਿੱਚ ਪੁੱਤਰ ਨਹੀਂ, ਇਸ ਘਰ ਨੂੰ ਸੰਭਾਲਣ ਵਾਲਾ ਨੀ, ਵਾਰਸ ਹੀ ਨਹੀਂ, ਇਹ ਜੋ ਵੀ ਘਰ ਦੇ ਸੁਖ ਆਦਿਕ ਨੇ ਸਭ ਫਿੱਕੇ ਹਨ।
ਨਹੀਂ ਤਿਲਾਂਜਲ ਹਿਤ ਭੀ ਕੋ,
ਉਹ ਰਸਮ ਜਿਹੜੀ ਕਿ ਹਿੰਦੂ ਧਰਮ ਅਨੁਸਾਰ ਤਿਲਾਂਜਲੀ ਦੇਣੀ, ਮ੍ਰਿਤਕ ਸਰੀਰ ਜਿਹੜਾ ਹੈ ਉਸ ਦੀ ਜਦੋਂ ਅੰਤਿਮ ਕਿਰਿਆ ਕਰਨ ਤੋਂ ਬਾਅਦ ਉਹ ਲੋਕ ਬੁੱਕ ਦੇ ਵਿੱਚ ਪਾਣੀ ਭਰ ਕੇ ਵਿੱਚ ਤਿਲ ਪਾ ਕੇ ਉਸ ਜੀਵ ਦੇ ਨਾਂ ਦਾ ਇਸ ਤਰ੍ਹਾਂ ਉਹਨੂੰ ਅਰਪਿਤ ਕਰਦੇ ਹਨ। ਭਾਵ ਇਹ ਰਾਣੀ ਕਹਿਣ ਲੱਗੀ ਹੈ, ਰਾਜਾ ਕੋਈ ਆਪਣੀ ਸੰਤਾਨ ਨਹੀਂ, ਅਖੀਰਲੀ ਕਿਰਿਆ ਤਿਲਾਂਜਲੀ ਕਰਨ ਵਾਲਾ ਵੀ ਕੋਈ ਨਹੀਂ।
ਬਿਨਾ ਪੁੱਤਰ ਤੇ ਅਵਗਤ ਦੋ,
ਰਾਜਾ ਕੀ ਆਪਾਂ ਪੁੱਤਰ ਤੋਂ ਬਿਨਾ ਅਵਗਤੇ ਹੀ ਜਾਵਾਂਗੇ? ਜੇ ਪੁੱਤਰ ਹੋਵੇਗਾ ਤਾਂ ਹੀ ਤੇ ਕੁਛ ਹੋ ਸਕਦਾ ਹੈ। ਜਦੋਂ ਗੁਰੂ ਸਵਾਰਿਓ, ਅਸੀਂ ਪੁਰਾਤਨ ਇਤਿਹਾਸ ਪੜ੍ਹੀਏ ਵਾਚੀਏ, ਉਸ ਤੋਂ ਪਤਾ ਲੱਗਦਾ ਹੈ ਕਿ ਜੋ ਪੁੱਤਰ ਹੁੰਦਾ ਹੈ ਅਸਲ ਵਿੱਚ ਪੁੱਤਰ ਨੂੰ ਬਹੁਤ ਵੱਡੇ ਕਰਮ ਇਸ ਦੇ ਜਿੰਮੇ ਹੁੰਦੇ ਨੇ। ਜਦੋਂ ਮਾਤਾ ਪਿਤਾ ਇਸ ਦੁਨੀਆਂ ਦੇ ਵਿੱਚੋਂ ਤੁਰ ਜਾਣ, ਉਸ ਹਿੰਦੂ ਇਤਿਹਾਸ ਮੁਤਾਬਕ, ਪੁਰਾਤਨ ਇਤਿਹਾਸ ਮੁਤਾਬਕ, ਉਹਨਾਂ ਦੇ ਜਾਣ ਤੋਂ ਬਾਅਦ ਜੋ ਵੀ ਕਿਰਿਆ ਕਰਮ ਹੁੰਦਾ ਹੈ ਜਦੋਂ ਪੁੱਤਰ ਕਰਵਾਉਂਦਾ ਹੈ, ਤੇ ਉਸ ਦੇ ਨਾਲ ਉਹਦਾ ਸਾਰਾ ਪੁੰਨ ਮਾਂ ਬਾਪ ਨੂੰ ਮਿਲਦਾ ਹੈ। ਤੇ ਇਹ ਰਾਣੀ ਕਹਿਣ ਲੱਗੀ, ਇਹ ਰਾਜਾ ਕੀ ਆਪਾਂ ਪੁੱਤਰ ਜੇ ਨਾ ਆਪਣੇ ਘਰ ਹੋਇਆ ਅਜਿਹੇ ਹਾਲਤ ਵਿੱਚ ਅਵਗਤੇ ਹੀ ਇੱਥੋਂ ਜਾਵਾਂਗੇ?
ਕਰ ਕਰ ਹਾਰੇ ਬਹੁਤ ਉਪਾਏ,
ਰਾਜਾ ਬੜੇ ਯਤਨ ਕਰਕੇ ਅਖੀਰ ਹਾਰ ਚੁੱਕੇ ਹਾਂ।
ਨਹੀਂ ਪੁੱਤਰ ਕੋ ਕਿਸ ਤੇ ਪਾਏ,
ਪਰ ਰਾਜਨ ਕੋਈ ਵੀ ਅਜਿਹਾ ਨਹੀਂ ਹੈ, ਕਿਸੇ ਦੇ ਕੋਲ ਜਾ ਕੇ ਖੈਰ ਨਹੀਂ ਝੋਲੀ ਪਈ, ਕਿਸੇ ਨੇ ਵੀ ਇਹ ਨਹੀਂ ਕਹਿਆ ਕਿ ਤੁਹਾਡੇ ਘਰ ਪੁੱਤਰ ਹੋਵੇਗਾ।
ਦੂਜੇ ਨਰਕ ਤਰਾਵੈ ਜੋ,
ਉਸ ਵਕਤ ਕਵੀ ਸੰਤੋਖ ਸਿੰਘ ਜੀ ਇੱਕ ਬੜਾ ਵਧੀਆ ਆਪਣਾ ਖਿਆਲ ਪੇਸ਼ ਕਰਦੇ ਹਨ ਕਿ ਪੁੱਤਰ ਕੌਣ ਹੈ? ਇੱਕ ਨਰਕ ਹੈ ਜਿਸ ਬਾਰੇ ਦੱਸਿਆ ਜਾਂਦਾ ਹੈ, ਉਸ ਦਾ ਨਾਮ ਹੈ ਪੂ ਨਰਕ। ਭਾਵ ਉਸ ਨਰਕ ਦੇ ਵਿੱਚ ਗੰਦਗੀ ਹੀ ਗੰਦਗੀ, ਉੱਥੇ ਕੁਛ ਅਜਿਹੀ ਹਾਲਤ ਕਿ ਜਿਸ ਤਰ੍ਹਾਂ ਜ਼ਖਮ ਦੇ ਵਿੱਚ ਪੀਕ ਪੈ ਜਾਂਦੀ ਹੈ, ਕੋਈ ਉਸ ਨੂੰ ਪਾਕ ਕਹਿੰਦਾ ਹੈ, ਭਾਵ ਹਰ ਪਾਸੇ ਕੁਛ ਅਜਿਹਾ ਹੀ ਦ੍ਰਿਸ਼ ਹੋਵੇ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਇੱਕ ਵਾਰ ਬਖਸ਼ਿਸ਼ ਕਿਰਪਾ ਕਰਦੇ ਹੋਏ, ਜਦੋਂ ਮੌਕੇ ਦਾ ਮਾਲਕ ਹੈ, ਜੋ ਚਾਹੇ ਕਰੇ, ਜੋ ਵੀ ਚਾਹੇ ਵਿਖਾ ਦੇਵੇ, ਉਹਦੀ ਰਜ਼ਾ ਵਿੱਚ ਹੈ। ਸਤਿਗੁਰੂ ਜੀ ਨੇ ਦਿਖਾਇਆ ਕਿ ਇੱਕ ਅਜਿਹਾ ਖੂਹ ਨਜ਼ਰ ਆਇਆ ਜਿਸ ਦੇ ਵਿੱਚ ਵਿਸਟਾ ਹੀ ਵਿਸਟਾ ਹੈ, ਗੰਦਗੀ ਹੀ ਗੰਦਗੀ ਹੈ ਹਰ ਪਾਸੇ, ਤੇ ਸਤਿਗੁਰੂ ਜੀ ਬਚਨ ਕੀਤਾ, ਇਹ ਨਰਕ ਹੈ, ਮੇਰੀ ਮਰਜ਼ੀ ਹੈ ਕਿਸੇ ਨੂੰ ਵੀ ਇਸ ਤੋਂ ਬਚਾ ਲਵਾਂ ਜਾਂ ਜੋ ਵੀ। ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਅਜਿਹੀ ਚੀਜ਼ਾਂ ਤੋਂ ਬਚਿਆ ਜਾਂਦਾ ਹੈ। ਸੋ ਅਰਜ਼ ਕਰਾਂ, ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਪੁੱਤਰ ਦਾ ਮਤਲਬ ਕੀ ਹੈ? ਪੂ ਮਤਲਬ ਅਜਿਹਾ ਨਰਕ ਜਿੱਥੇ ਗੰਦਗੀ ਹੀ ਗੰਦਗੀ ਹੋਵੇ।
ਪੁੱਤਰ ਨਾਮ ਕੋ ਅਰਥ ਹੈ ਸੋ,
ਅਜਿਹਾ ਨਰਕ ਜਿਹਦਾ ਨਾਮ ਹੈ ਪੂ, ਭਾਵ ਉਹਦੇ ਵਿੱਚ ਗੰਦਗੀ ਹੀ ਗੰਦਗੀ। ਉਹ ਤਰ ਦਾ ਮਤਲਬ ਉਸ ਨਰਕ ਤੋਂ ਪਾਰ ਕਰਨ ਵਾਲਾ, ਕਰਾਉਣ ਵਾਲਾ, ਅਜਿਹੇ ਹੀ ਅਰਥ ਹਨ ਇਸ ਪੁੱਤਰ ਲਫ਼ਜ਼ ਦੇ।
ਪੁਨ ਇਸ ਜਗ ਕੇ ਸੁਖ ਉਪਜਾਵੇ,
ਔਰ ਉਸ ਤੋਂ ਬਾਅਦ ਮਾਤਾ ਪ੍ਰੀਤ ਕਰੇ ਪੁੱਤ ਖਾਏ। ਜਿਵੇਂ ਮਾਂ ਜੋ ਹੈ ਉਹ ਤੇ ਸਦਾ ਹੀ ਪ੍ਰਫੁੱਲਤ ਰਹਿੰਦੀ ਹੈ, ਖਿੜੀ ਰਹਿੰਦੀ ਹੈ ਆਪਣੇ ਪੁੱਤਰ ਨੂੰ ਵੇਖ ਕੇ, ਆਪਣੇ ਬੱਚੇ ਨੂੰ ਵੇਖ ਕੇ। ਮਾਂ ਵਾਸਤੇ ਉਸ ਦਾ ਬੱਚਾ ਹੀ ਉਹਦੇ ਵਾਸਤੇ ਸਭ ਕੁਛ ਹੈ, ਪੂਰੀ ਕਾਇਨਾਤ ਦੀ ਜੋ ਬੰਦਗੀ ਹੈ ਉਹ ਵੀ ਬੱਚਾ ਹੈ, ਹਰ ਇੱਕ ਪਾਸੇ ਦੀ ਜੋ ਪੂਜਾ ਹੈ ਉਹ ਵੀ ਉਹਦੇ ਵਾਸਤੇ ਬੱਚਾ ਹੈ, ਸਾਰੀ ਦੁਨੀਆਂ ਦੇ ਸੁੱਖ ਸੁਵਿਧਾ ਉਹਦੇ ਵਾਸਤੇ ਉਹਦਾ ਇੱਕ ਬੱਚਾ ਹੈ। ਇੱਕ ਮਾਂ ਜਿਹਦੇ ਵਾਸਤੇ ਬੱਚਾ ਇੰਨੀ ਕੁ ਅਹਿਮੀਅਤ ਰੱਖਦਾ ਹੈ ਕਿ ਇੱਕ ਪਾਸੇ ਦੁਨੀਆਂ ਦੇ ਸੁੱਖ ਦੇ ਦਈਏ, ਮਾਂ ਤਾਂ ਵੀ ਨਹੀਂ ਬੱਚੇ ਨੂੰ ਛੱਡ ਸਕਦੀ। ਬੇਸ਼ੱਕ ਕਿ ਇੱਕ ਸਮਾਂ ਅਜਿਹਾ ਆਉਂਦਾ ਹੈ, ਮੇਰੇ ਵਿਦਿਆ ਦਾਤੇ ਸ਼੍ਰੀਮਾਨ ਸੰਤ ਨਿਸ਼ਾਨ ਸਿੰਘ ਜੀ ਬੜਾ ਵਧੀਆ ਕਹਿੰਦੇ ਹੁੰਦੇ ਨੇ ਕਿ ਇੱਕ ਅਜਿਹਾ ਸਮਾਂ ਆਉਂਦਾ ਜਦੋਂ ਹੋ ਸਕਦਾ ਹੈ ਕਿ ਪੁੱਤਰ ਤੇ ਕਪੁੱਤਰ ਹੋ ਜਾਣ, ਪਰ ਮਾਪੇ ਕੁਮਾਪੇ ਕਦੀ ਨਹੀਂ ਹੁੰਦੇ। ਮਾਂ ਬਾਪ ਸਦਾ ਹੀ ਆਪਣਾ ਫਰਜ਼ ਨਿਭਾਉਂਦੇ ਨੇ, ਪਰ ਜ਼ਿਆਦਾਤਰ ਵੇਖਣ ਵਿੱਚ ਆਉਂਦਾ ਹੈ ਕਿ ਪੁੱਤਰ ਹੀ ਕਪੁੱਤਰ ਹੋ ਜਾਇਆ ਕਰਦੇ ਨੇ। ਸੋ ਅਰਜ਼ ਕਰਾਂ ਕਿ ਅਜਿਹਾ ਮਾਂ ਦਾ ਹਿਰਦਾ ਹੈ ਕਿ ਸਦਾ ਹੀ ਆਪਣੇ ਪੁੱਤ ਦੇ ਲਾਡਾਂ ਵਿੱਚ ਅਜੇ ਹੀ ਰੁੱਝੀ ਰਹਿੰਦੀ ਹੈ ਪੁੱਤ ਨੂੰ ਖਿਡਾਉਣ ਵਿੱਚ। ਸੋ ਕਵੀ ਜੀ ਉਸ ਵਕਤ ਦਾ ਦ੍ਰਿਸ਼ ਪੇਸ਼ ਕਰ ਰਹੇ ਹਨ ਕਿ ਰਾਣੀ ਕਹਿ ਰਹੀ ਹੈ ਰਾਜਨ ਕਿ ਆਪਾਂ ਵੀ ਅਜਿਹੇ ਸੁੱਖ ਤੋਂ ਵਾਂਝੇ ਹੀ ਰਹਾਂਗੇ।
ਪਰੰਪਰਾ ਕੁਲ ਆਪਣੇ ਵਧਾਵੇ।
ਹੇ ਰਾਜਾ, ਜਦੋਂ ਪੁੱਤਰ ਮਾਂ ਦੀ ਗੋਦ ਵਿੱਚ ਹੁੰਦਾ ਹੈ, ਜੇ ਇੱਕ ਪਾਸੇ ਉਹ ਆਪਣੇ ਮਾਤਾ ਪਿਤਾ ਦੇ ਅਖੀਰਲੇ ਸੰਸਕਾਰ ਕਰਕੇ ਉਹਨਾਂ ਨੂੰ ਮੁਕਤੀ ਦਿਵਾਉਣ ਦੇ ਵਿੱਚ ਸਹਾਇਕ ਹੁੰਦਾ ਹੈ, ਤੇ ਦੂਸਰੇ ਪਾਸੇ ਉਹ ਜੋ ਪੁੱਤਰ ਹੈ ਉਹਦੇ ਨਾਲ ਕੀ ਹੁੰਦਾ ਕਿ ਇਨਸਾਨ ਦੀ ਕੁੱਲ ਵਧਦੀ ਹੈ ਔਰ ਲੋਕਾਂ ਪ੍ਰਲੋਕਾਂ ਵਿੱਚ ਹਰ ਪਾਸੇ ਇਨਸਾਨ ਦਾ ਜਸ ਫੈਲਦਾ ਹੈ।
ਰਾਜ ਸੰਭਾਲ ਹੈ ਹਮ ਪਛਤਾਤੀ।
ਰਾਜਨ, ਜਿਹੜਾ ਸਾਡੇ ਤੋਂ ਬਾਅਦ ਜਦੋਂ ਅਸੀਂ ਇਸ ਧਰਤੀ ਤੋਂ ਤੁਰ ਜਾਵਾਂਗੇ, ਜੋ ਸਾਡੇ ਤੋਂ ਬਾਅਦ ਰਾਜ ਭਾਗ ਨੂੰ ਸੰਭਾਲ ਲਵੇਗਾ।
ਦੇਖ ਸਿਰਾਤੀ ਲੋਚਨ ਛਾਤੀ।
ਪਰ ਅਜਿਹਾ ਪੁੱਤਰ ਹੋਵੇ ਜਿਹਨੂੰ ਵੇਖ ਕੇ ਮੇਰੀ ਜੋ ਅੱਖਾਂ ਹਨ ਇਹਨਾਂ ਦੀ ਪਿਆਸ ਬੁਝੇ, ਮੇਰੀ ਛਾਤੀ ਨੂੰ ਵੀ ਠੰਡ ਪੈ ਜਾਵੇ।
ਸੋ ਹਮ ਕੋ ਸੁਖ ਨਾਹਿ ਨ ਹੋਵੇ।
ਪਰ ਰਾਜਾ, ਬੜੇ ਅਫਸੋਸ ਨਾਲ ਕਹਿੰਦੀ ਹਾਂ, ਇਹ ਜੋ ਨੇ ਮੈਨੂੰ ਲੱਗਦਾ ਮੈਂ ਖਿਆਲਾਂ ਵਿੱਚ ਹੀ ਮਰ ਜਾਵਾਂਗੀ। ਇਹ ਸੋਚਦੀ ਸੋਚਦੀ ਦੇ ਪ੍ਰਾਣ ਨਿਕਲ ਜਾਣੇ ਨੇ। ਜਿੰਨਾ ਮੈਂ ਸੋਚਦੀ ਹਾਂ ਅਖੀਰ ਕੀ ਵੇਖਦੀ ਹਾਂ ਕਿ ਕੁਛ ਵੀ ਪੱਲੇ ਨਹੀਂ ਪੈਂਦਾ, ਕੋਈ ਵੀ ਰਸਤਾ ਨਹੀਂ ਵਿਖਦਾ। ਲੱਗਦਾ ਹੈ ਕਿ ਇਸ ਤਰ੍ਹਾਂ ਹੀ ਜਿੰਦ ਮੁੱਕ ਜਾਣੀ ਹੈ।
ਅਨਿਕ ਉਪਾਇਨ ਕੋ ਕਰ ਜੋਵਾ।
ਰਾਜਨ, ਬੜੇ ਯਤਨ ਬੜੇ ਹੀ ਉਪਾ ਕਰ ਥੱਕੇ ਹਾਂ।
ਸੁਨੇ ਸੋ ਮੈਂ ਸ਼੍ਰੀ ਨਾਨਕ ਥਾਏ।
ਪਰ ਰਾਜਾ, ਇੱਕ ਮੇਰੀ ਗੱਲ ਸੁਣੋ, ਮੈਂ ਬੜੇ ਤੁਹਾਨੂੰ ਅਰਜ਼ ਕਰਦੀ ਹਾਂ ਪ੍ਰੇਮ ਨਾਲ, ਬੜੇ ਧਿਆਨ ਨਾਲ ਸੁਣਿਓ। ਜੇ ਮੈਂ ਸੁਣਿਆ ਹੈ ਕਿ ਧਰਤੀ ਦੇ ਉੱਤੇ ਇੱਕ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦਾ ਇੱਕ ਅਵਤਾਰ ਹੋਇਆ ਸੀ, ਜਿਨ੍ਹਾਂ ਨੇ ਬੜੀ ਹੀ ਕਿਰਪਾ ਬਖਸ਼ਿਸ਼ ਕੀਤੀ।
ਸ਼੍ਰੀ ਤੇਗ ਬਹਾਦਰ ਆਏ
ਔਰ ਉਹਨਾਂ ਦੀ ਹੀ ਗੁਰਗੱਦੀ ਤੇ ਸੁਸ਼ੋਭਿਤ ਇਸ ਵਕਤ ਉਸ ਗੁਰੂ ਨਾਨਕ ਪਾਤਸ਼ਾਹ ਵਰਗੇ ਹੀ ਗੁਰੂ ਨੇ, ਉਹਨਾਂ ਵਰਗੇ ਹੀ ਦਿਆਲੂ ਨੇ, ਉਸੇ ਤਰ੍ਹਾਂ ਬਖਸ਼ਿੰਦ ਪਾਤਸ਼ਾਹ ਨੇ, ਜਿਨ੍ਹਾਂ ਦਾ ਨਾਮ ਹੈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ। ਔਰ ਰਾਜਨ, ਵੱਡੇ ਭਾਗ ਨੇ ਸਾਡੇ ਕਿ ਉਹ ਆਪਣੇ ਦੇਸ਼ ਦੇ ਨਾਲ ਦੇ ਹੀ ਦੇਸ਼ ਭਾਵ ਕਾਮਰੂਪ ਦੇਸ਼ ਦੇ ਕੋਲ ਹੀ ਆਏ ਹੋਏ ਹਨ।
ਲੋਕ ਅਨੇਕ ਕਾਮ ਨਾ ਪਾਵੇ।
ਰਾਜਾ, ਬੜੇ ਲੋਕ ਉਸ ਦੇ ਚਰਨਾਂ ਵਿੱਚ ਜਾਂਦੇ ਨੇ ਔਰ ਅਜਿਹਾ ਉਹ ਬਖਸ਼ਿੰਦ ਦਾ ਤਾਰ ਹੈ ਕਿ ਕੋਈ ਵੀ ਉਹਦੇ ਦਰ ਤੇ ਜਾਵੇ ਉਹ ਕਦੀ ਭੇਦ ਭਾਵ ਨਹੀਂ ਕਰਦਾ, ਕਿਸੇ ਤੇ ਫਰਕ ਨਹੀਂ ਰੱਖਦਾ। ਜੇ ਵੰਡਣ ਤੇ ਆਉਂਦਾ ਹੈ ਤੇ ਪਤਾ ਨਹੀਂ ਕਿੰਨਾ ਕੁ ਦਿਆਲੂ ਹੋ ਜਾਵੇ, ਜੋ ਜੀ ਕਰੇ ਤੁਰੰਤ ਦੇ ਦੇਵੇ। ਔਰ ਕਿਰਪਾ ਕਰੋ, ਬੜੇ ਲੋਕ ਉਸ ਦੇ ਦਰਬਾਰ ਤੋਂ ਦਾਤਾਂ ਪਾ ਰਹੇ ਹਨ।
ਸਾਦਰ ਸੇਵਾ ਸੁਖ ਪੁਜਾਵੇ।
ਔਰ ਉਹ ਲੋਕ ਜਿਹੜੇ ਕਿ ਇਸ ਦੇ ਦਰਬਾਰ ਵਿੱਚ ਜਾ ਕੇ ਬੜੇ ਹੀ ਆਦਰ ਸਾਹਿਤ ਪ੍ਰੇਮ ਸਾਹਿਤ ਇਸ ਦੀ ਸੇਵਾ ਕਰਦੇ ਹਨ, ਉਹ ਰਾਜਾ ਮੈਂ ਸੁਣਿਆ ਹੈ ਉਹ ਬੜੇ ਹੀ ਸੁਖ ਪਾ ਲੈਂਦੇ ਨੇ।
ਜਿਸ ਸ਼੍ਰੀ ਨਾਨਕ ਕੋ ਜਸ ਸਾਰੇ।
ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਉਸ ਸੱਚੇ ਰਹਿਬਰ ਦਾ ਜੋ ਜਸ ਹੈ,
ਉਹ ਮੰਡਲ ਮੈਂ ਬਿਦਤ ਉਦਾਰੇ,
ਸਾਰੀ ਪ੍ਰਿਥਵੀ ਦੇ ਉੱਤੇ ਫੈਲਿਆ ਹੋਇਆ ਸੀ।
ਕਿਉਂ ਤੁਮ ਜਾਏ ਨਾ ਸੇਵ ਉਠਾਵੋ।
ਰਾਜਨ, ਮੇਰੀ ਇਹ ਅਰਜ਼ੋਈ ਸੁਣ ਕੇ ਕਿਉਂ ਨੀ ਤੁਸੀਂ ਜਾ ਕੇ ਉਸ ਦੇ ਦੀਦਾਰ ਕਰਦੇ।
ਮਨ ਬਾਸ਼ਤ ਸੁਤ ਵਰਕੋ ਪਾਵੋ।
ਔਰ ਉਸ ਪੈਗੰਬਰ ਕੋਲੋਂ, ਉਸ ਸੱਚੇ ਫਕੀਰ ਦੇ ਕੋਲੋਂ, ਉਸ ਰਹਿਬਰ ਦੇ ਕੋਲੋਂ, ਉਸ ਰੱਬ ਵਰਗੇ ਮੂਰਤ, ਜਿਹਦੀ ਮੂਰਤ ਹੀ ਰੱਬ ਵਰਗੀ ਹੈ, ਜਿਹਦੇ ਨੇਤਰਾਂ ਵਿੱਚੋਂ ਪ੍ਰੇਮ ਝਲਕਦਾ ਹੈ, ਜਿਹੜਾ ਕਿ ਸਦਾ ਦਾਤਾਂ ਦੇਣ ਵਾਲਾ ਹੈ, ਰਾਜਨ ਮੇਰੀ ਅਰਜ਼ੋਈ ਮੰਨੋ, ਉਸ ਦੇ ਦੁਆਰੇ ਤੇ ਜਾ ਕੇ ਕਿਉਂ ਨੀ ਤੁਸੀਂ ਵੀ ਪੁੱਤਰ ਦੀ ਦਾਤ ਮੰਗ ਲਿਆਉਂਦੇ।
ਸੁਣ ਬੋਲਿਓ ਤਬ ਰਾਜਾ ਰਾਮ।
ਉਸ ਰਾਜੇ ਦਾ ਨਾਮ ਦੱਸਿਆ ਗਿਆ ਹੈ ਰਾਜਾ ਰਾਮ ਸਿੰਘ। ਕਵੀ ਜੀ ਕਹਿ ਰਹੇ ਹਨ ਕਿ ਜਦੋਂ ਇਹ ਸਾਰੀ ਗੱਲ ਆਪਣੀ ਰਾਣੀ ਦੇ ਕੋਲੋਂ ਸੁਣੀ ਤੇ ਰਾਜਾ ਫਿਰ ਬੜੇ ਹੀ ਹਲੀਮੀ ਜੇ ਦੇ ਨਾਲ ਬੋਲਣ ਲੱਗਾ,
ਮੈਂ ਵੀ ਸੁਣਿਓ ਸੁਜਾਸਿਆ ਫਿਰ ਰਾਮ,
ਕਿ ਰਾਣੀ ਸੁਣਿਆ ਤੇ ਮੈਂ ਵੀ ਏ ਉਸ ਗੁਰੂ ਬਾਰੇ
ਸ੍ਰੀ ਮੁਖ ਤੇ ਜੰਬਾਕ ਬਖਾਨੇ
ਕਿ ਉਸ ਗੁਰੂ ਦੇ ਬਾਰੇ ਮੈਂ ਵੀ ਸੁਣਿਆ ਹੈ ਜੋ ਵੀ ਆਪਣੇ ਸ੍ਰੀ ਮੁਖ ਆਪਣੇ ਪਵਿੱਤਰ ਮੁਖ ਦੇ ਵਿੱਚੋਂ ਉਹ ਜਿਹੜਾ ਵੀ ਬਚਨ ਕਰ ਦੇਣ
ਰਹਿ ਸਕਲ ਤਿਮ ਵਿਦਤ ਜਹਾਨੇ
ਉਹ ਤੁਰੰਤ ਹੀ ਪੂਰਾ ਹੋ ਜਾਂਦਾ ਹੈ। ਇਹ ਜਿਹੜੀ ਉਸ ਦੇ ਬਚਨਾਂ ਦਾ ਪ੍ਰਤਾਪ ਹੈ ਉਸ ਦੀ ਪ੍ਰਭੂਤਾਈ ਹੈ ਪੂਰੇ ਜਗਤ ਦੇ ਵਿੱਚ ਵਿਖਿਆਤ ਹੈ ਜਾਣੀ ਜਾਂਦੀ ਹੈ।
ਨਾਨਕ ਸੂਰਜ ਸਮਸਾਰੇ
ਔਰ ਰਾਣੀ ਉਹ ਗੁਰੂ ਦਾ ਪ੍ਰਤਾਪ ਉਸ ਗੁਰੂ ਦਾ ਜਸ ਅਜਿਹਾ ਹੈ ਜਿਵੇਂ ਆਕਾਸ਼ ਮੰਡਲ ਦੇ ਵਿੱਚ ਸੂਰਜ ਚੜ੍ਹਦਾ ਹੈ ਭਾਵ ਉਹ ਸੂਰਜ ਵੱਤ ਹੀ ਉਸ ਦਾ ਪ੍ਰਕਾਸ਼ ਹੈ।
ਪ੍ਰਕਾਸ਼ਨ ਅਨਿਕ ਉਧਾਰੇ
ਜਿਵੇਂ ਸੂਰਜ ਚੜ੍ਹਨ ਦੇ ਨਾਲ ਹਰ ਪਾਸਿਓਂ ਹਨੇਰਾ ਜੋ ਹੈ ਦੂਰ ਹੋ ਜਾਂਦਾ ਹੈ। ਹਨੇਰੇ ਨੂੰ ਕਹਿਣਾ ਨੀ ਪੈਂਦਾ ਓਏ ਹਨੇਰਿਆ ਸੂਰਜ ਆ ਗਿਆ ਹੁਣ ਤੂੰ ਜਾ ਆਪਣੀ ਸਫ਼ ਵਲੇਟ ਤੇ ਚੱਲਦਾ ਬਣ ਕਿਉਂਕਿ ਕਹਿਣ ਦੀ ਲੋੜ ਹੀ ਨਹੀਂ। ਜਦੋਂ ਸੂਰਜ ਨੇ ਆਕਾਸ਼ ਮੰਡਲ ਦੇ ਵਿੱਚ ਪਹਿਲੀ ਕਿਰਨ ਦਾ ਪ੍ਰਗਟਾਵਾ ਕਰ ਦੇਣਾ ਹੈ ਹਨੇਰੇ ਨੂੰ ਪਤਾ ਲੱਗ ਜਾਂਦਾ ਹੈ ਹੁਣ ਮੇਰੀ ਲੋੜ ਨਹੀਂ ਮੇਰੀ ਚੱਲਣ ਵਾਲੀ ਨਹੀਂ ਹਨੇਰਾ ਆਪਣੇ ਆਪ ਦੌੜ ਜਾਂਦਾ ਹੈ। ਉਸੇ ਤਰ੍ਹਾਂ ਰਾਜਾ ਕਹਿਣ ਲੱਗਾ ਹੇ ਰਾਣੀ ਉਹ ਗੁਰੂ ਵੀ ਅਜਿਹਾ ਹੈ ਜਦੋਂ ਉਸ ਨੇ ਕਿਰਪਾ ਕੀਤੀ ਆਪਣੀ ਬਖਸ਼ਿਸ਼ ਕਿਰਪਾ ਰਾਹੀਂ ਸੇਵਕਾਂ ਦੇ ਉੱਤੇ ਪ੍ਰੇਮ ਦੀ ਜਦੋਂ ਵਰਖਾ ਕੀਤੀ ਬੁਛਾਰ ਕੀਤੀ ਤੇ ਉਹਨਾਂ ਦੇ ਹਿਰਦੇ ਵਿੱਚ ਵੀ ਚਾਨਣ ਹੀ ਚਾਨਣ ਭਰ ਦਿੱਤਾ।
ਅਵਤਾਰ
ਹਾਂ ਇਹ ਵੀ ਉਹੀ ਗੁਰੂ ਦੇ ਹੀ ਅਵਤਾਰ ਹਨ ਉਹਦਾ ਹੀ ਸਰੂਪ ਹਨ ਭਾਵ ਜੈਸੇ ਗੁਰੂ ਨਾਨਕ ਪਾਤਸ਼ਾਹ ਵੈਸੇ ਹੀ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ।
ਯੋ ਸਭ ਭਖਤ ਹੈ ਸੰਸਾਰ
ਰਾਣੀ ਇਸੇ ਤਰ੍ਹਾਂ ਮੈਂ ਸੁਣਿਆ ਹੈ ਭਾਵ ਸਾਰਾ ਜਗਤ ਹੀ ਉਸ ਅਕਾਲ ਪੁਰਖ ਦੀ ਵਡਿਆਈ ਕਰਦਾ ਹੈ।
ਏਵ ਪਰਸਪਰ ਹਰਖਤ ਹੋਏ
ਇਸ ਤਰ੍ਹਾਂ ਗੁਰੂ ਸਵਾਰਿਓ ਇਹ ਦੋਵੇਂ ਪਤੀ ਪਤਨੀ ਆਪਸ ਵਿੱਚ ਸਤਿਗੁਰੂ ਜੀ ਦੀ ਸੋਭਾ ਨੂੰ ਸੁਣਦੇ ਸੁਣਾਉਂਦੇ ਬੜੇ ਹੀ ਖੁਸ਼ ਹੋ ਰਹੇ ਹਨ।
ਰਾਤ ਬਿਖੈ ਪਰ ਸੁਖ ਸੋ ਸੋਏ
ਜਦੋਂ ਰਾਤ ਦਾ ਸਮਾਂ ਹੋਇਆ ਸਤਿਗੁਰੂ ਜੀ ਦੇ ਇਸ ਵਿਚਾਰਾਂ ਨੂੰ ਇਸ ਕੋਤਕਾਂ ਨੂੰ ਯਾਦ ਕਰਦੇ ਕਰਦੇ ਪਤਾ ਹੀ ਨਾ ਲੱਗਿਆ ਕਦੋਂ ਨੀਂਦ ਆਈ ਔਰ ਬੜੀ ਹੀ ਵਧੀਆ ਮਿੱਠੀ ਨੀਂਦੇ ਸੋ ਗਏ।
ਭਈ ਭੋਰ ਜਿਤ ਦਿਸ ਗੁਰ ਜਾਨੇ
ਜਦੋਂ ਦਿਨ ਚੜਿਆ ਹਿਰਦੇ ਦੀ ਜਿਹੜੀ ਖਿੱਚ ਸੀ ਉਹਨੇ ਸਵੇਰੇ ਜਲਦੀ ਹੀ ਉਠਾ ਦਿੱਤਾ। ਅੰਦਰ ਇਹ ਖਿਆਲ ਆਇਆ ਕਿ ਉਸ ਸਾਹਿਬ ਦੇ ਜਾ ਕੇ ਦਰਸ਼ਨ ਕਰੀਏ ਸੋ ਜਿਹੜੀ ਦਿਸ਼ਾ ਵੱਲ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਨ।
ਯਾਰੇ ਕੀਨਸ ਉਤਸਵ ਠਾਨੇ
ਬੜੀ ਹੀ ਖੁਸ਼ੀ ਦੇ ਨਾਲ ਬੜੇ ਹੀ ਉਤਸਵ ਦੇ ਨਾਲ ਬੜੀ ਹੀ ਕਾਹਲੀ ਸਦਕਾ ਬੜੇ ਹੀ ਚਾਵਾਂ ਦੇ ਨਾਲ ਉਸ ਦਿਸ਼ਾ ਵੱਲ ਨੂੰ ਤਿਆਰੀ ਕੀਤੀ।
ਨਜਰਾਨੀ ਕੋ ਲੇਕਰ ਸਾਥ
ਇਸ ਤਰ੍ਹਾਂ ਰਾਜਾ ਰਾਮ ਸਿੰਘ ਜੋ ਹੈ ਆਪਣੀ ਰਾਣੀ ਨੂੰ ਆਪਣੇ ਨਾਲ ਲੈ ਕੇ
ਚੜ੍ਹਤ ਭਇਓ ਤਬ ਹੀ ਨਰਨਾਥ
ਨਰਨਾਥ ਨਰਾਂ ਦਾ ਮਨੁੱਖਾਂ ਦਾ ਮਾਲਕ ਭਾਵ ਰਾਜਾ ਜੋ ਹੈ ਰਾਣੀ ਨੂੰ ਨਾਲ ਲੈ ਕੇ ਉਸ ਹੀ ਦਿਸ਼ਾ ਵੱਲ ਨੂੰ ਚੱਲ ਪਿਆ ਜਿਸ ਦਿਸ਼ਾ ਵੱਲ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਰਪਾ ਕਰ ਰਹੇ ਸੀ।
ਬ੍ਰਿੰਦ ਤੁਰੰਗਮ ਕੇ ਅਸਵਾਰ
ਰਾਜੇ ਦੇ ਨਾਲ ਬਹੁਤ ਸਾਰੇ ਘੋੜ ਅਸਵਾਰ ਵੀ ਸਨ ਜੋ ਕਿ ਜਦੋਂ ਰਾਜੇ ਦੇ ਨਾਲ ਤੁਰ ਪਏ ਕਈ ਤਰ੍ਹਾਂ ਦੀਆਂ ਦੁੰਦਬੀਆਂ ਨਗਾਰੇ ਆਦਿਕ ਵੱਜਦੇ ਜਾ ਰਹੇ ਹਨ।
ਡੋਰੇ ਬਾਹਨ ਨਾਨਾ
ਕਈ ਤਰ੍ਹਾਂ ਦੇ ਡੋਲੀਆਂ ਆਦਿਕ ਫਿਰ ਕਈ ਤਰ੍ਹਾਂ ਦੇ ਅਜਿਹੇ ਸਾਧਨ ਕਿ ਜਿਨ੍ਹਾਂ ਦੇ ਉੱਤੇ ਸਾਰੇ ਅਸਵਾਰੀ ਕਰਕੇ ਜਾਣ
ਕਰ ਚੱਲਿਓ ਸੰਗ ਰਾਜਾਨਾ
ਅਜਿਹੀ ਹਾਲਤ ਦੇ ਨਾਲ ਰਾਜਾ ਜੋ ਹੈ ਸਾਰਾ ਸਾਜੋ ਸਮਾਜ ਲੈ ਕੇ ਤੁਰ ਪਿਆ।
ਸੁਤੇ ਅਭਿਲਾਖੀ ਮਗ ਕੋ ਡਗਰਾ
ਹਿਰਦੇ ਦੇ ਵਿੱਚ ਇੱਛਾ ਸੀ ਔਰ ਗੁਰੂ ਸਵਾਰਿਓ ਜਦੋਂ ਇਨਸਾਨ ਦੇ ਹਿਰਦੇ ਵਿੱਚ ਇੱਛਾ ਹੋਵੇ ਉਸ ਵਕਤ ਹੀ ਕੋਈ ਕਰਮ ਹੋ ਸਕਦਾ ਹੈ। ਜੇ ਇਨਸਾਨ ਦੇ ਅੰਦਰ ਇੱਛਾ ਨਾ ਹੁੰਦੀ ਤੇ ਕਦੀ ਵੀ ਦੁਨੀਆਂ ਵਿੱਚ ਕੋਈ ਕਰਮ ਨਾ ਚੱਲਦਾ। ਇੱਕ ਇੱਛਾ ਸ਼ਕਤੀ ਹੈ ਪੂਰੇ ਜਗਤ ਦਾ ਜੋ ਇਹ ਕੰਮ ਕਾਰ ਚੱਲ ਰਿਹਾ ਹੈ ਇੱਕ ਇੱਛਾ ਪਿੱਛੇ ਹੈ। ਜਦੋਂ ਵੀ ਅਸੀਂ ਭਗਤਾਂ ਵੱਲ ਵੇਖੀਏ, ਕਿਉਂਕਿ ਭਗਤ ਲੋਕ ਇਸ ਸੰਸਾਰ ਤੋਂ ਉੱਚੇ ਉੱਠ ਜਾਂਦੇ ਨੇ, ਕਿਉਂ? ਕਿਉਂਕਿ ਉਹਨਾਂ ਦੀ ਇੱਛਾ ਹੀ ਖਤਮ ਹੋ ਜਾਂਦੀ ਹੈ, ਔਰ ਜਦੋਂ ਇੱਛਾ ਸ਼ਕਤੀ ਖਤਮ ਹੋ ਗਈ, ਅੰਦਰ ਦੇ ਵਿਚਾਰ ਹੀ ਆਉਣੇ ਜਾਣੇ ਬੰਦ ਹੋ ਗਏ, ਨਾ ਦੁਨੀਆ ਨਾਲ ਕੋਈ ਮਤਲਬ ਨਾ ਕੁਛ, ਉਸ ਵਕਤ ਉਹ ਇਸ ਸੰਸਾਰ ਤੋਂ ਉੱਤੇ ਉੱਠ ਜਾਂਦੇ ਨੇ। ਤਾਂ ਹੀ ਤਾਂ ਸਾਹਿਬ ਨੇ ਗੁਰਬਾਣੀ ਵਿੱਚ ਇਹ ਪ੍ਰਮਾਣ ਦਿੱਤਾ ਕਿ ਭਗਤਾ ਤੈਸੈ ਸਾਰੀਆ ਜੋੜ ਕਦੇ ਨਾ ਆਇਆ, ਕਿ ਭਗਤ ਔਰ ਸੰਸਾਰੀ ਦਾ ਜੋੜ ਹੋ ਹੀ ਨਹੀਂ ਸਕਦਾ, ਕਿਉਂਕਿ ਇੱਕ ਸੰਸਾਰੀ ਇਨਸਾਨ ਜੋ ਹੈ ਉਸ ਨੂੰ ਪੁੱਤਰ ਦੀ ਸਿੱਕ ਮਾਲੂਮ ਹੁੰਦੀ ਹੈ ਕਿ ਪੁੱਤਰ ਹੋਣਾ ਜ਼ਰੂਰੀ ਹੈ, ਪਰ ਜਿਨ੍ਹਾਂ ਨੂੰ ਸਤਿਗੁਰੂ ਦਾ ਰੰਗ ਚੜ ਗਿਆ ਉਹਨਾਂ ਨੂੰ ਕੋਈ ਲੋੜ ਨਹੀਂ ਪੁੱਤਰਾਂ ਦੀ, ਉਹਨਾਂ ਵਾਸਤੇ ਪੁੱਤਰ ਕੋਈ ਅਹਿਮੀਅਤ ਨਹੀਂ ਰਖਾਉਂਦੇ। ਇਹ ਜੋ ਰਾਣੀ ਹੈ, ਰਾਜਾ ਹੈ, ਇਹਨਾਂ ਦੇ ਹਿਰਦੇ ਵਿੱਚ ਜੋ ਇੱਛਾ ਹੈ ਉਸ ਇੱਛਾ ਦੇ ਨਾਲ ਹੀ ਇਹ ਹਰ ਰੋਜ਼ ਆਪਣਾ ਜੋ ਵੀ ਕਰਮ ਕਰਦੇ ਹਨ, ਹਰ ਰੋਜ਼ ਹਿਰਦੇ ਦੀ ਤੜਫਣਾ ਜੋ ਹੈ ਉਹ ਇੱਛਾ ਦੇ ਨਾਲ ਹੈ, ਜੋ ਪੁੱਤਰ ਦੀ ਇੱਛਾ ਹੈ। ਸੋ ਉਹ ਇੱਛਾ ਨੂੰ ਲੈ ਕੇ ਰਾਜਾ ਰਾਣੀ ਸਤਿਗੁਰੂ ਜੀ ਵੱਲ ਨੂੰ ਪ੍ਰਸਥਾਨ ਕੀਤਾ।
ਕ੍ਰਮ ਕਰ ਦੇਸ਼ ਉਲੰਘਿਓ ਸਗਰਾ,
ਔਰ ਰਸਤੇ ਦੇ ਉੱਤੇ ਚੱਲਦੇ ਚੱਲਦੇ ਜਿਤਨਾ ਵੀ ਇਹਨਾਂ ਦਾ ਦੇਸ਼ ਸੀ ਸਾਰਾ ਉਲੰਘ ਕੇ ਪਰੇ ਚਲੇ ਗਏ।
ਸਤਿਗੁਰ ਕੋ ਲਖਿਓ ਬਸੇਰਾ,
ਔਰ ਪੁੱਛਦੇ ਪੁਛਾਂਦੇ ਜਾਂਦੇ ਨੇ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿੱਥੇ ਡੇਰਾ ਕੀਤਾ ਹੈ, ਕਿਹੜੀ ਧਰਤੀ ਨੂੰ ਭਾਗ ਲਾ ਰਹੇ ਹਨ। ਆਖੀਰ ਉਸ ਅਸਥਾਨ ਤੇ ਪਹੁੰਚ ਗਏ,
ਆਏ ਸਮੀਪ ਕਰਾਏ ਸੋ ਡੇਰਾ,
ਨੇੜੇ ਪਹੁੰਚ ਕੇ ਜਿੱਥੇ ਗਰੀਬ ਨਵਾਜ ਪਾਤਸ਼ਾਹ ਧਰਤੀ ਨੂੰ ਭਾਗ ਲਾ ਰਹੇ ਸੀ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਭਾਵ ਉਸ ਜਗ੍ਹਾ ਜੋ ਹੈ ਸੁਹਾਵਣੀ ਹੈ, ਉਹ ਧਰਤੀ ਪਵਿੱਤਰ ਹੈ ਜਿੱਥੇ ਸਾਹਿਬ ਦੇ ਚਰਨ ਪੈ ਜਾਣ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜਿਸ ਅਸਥਾਨ ਨੂੰ ਆਪਣੀ ਚਰਨ ਛੋਹ ਦੇ ਨਾਲ ਪਵਿੱਤਰ ਕਰ ਰਹੇ ਸਨ, ਇਹ ਵੀ ਉਸ ਅਸਥਾਨ ਤੇ ਪਹੁੰਚੇ ਔਰ ਜਾ ਕੇ ਆਪਣਾ ਡੇਰਾ ਇੱਕ ਪਾਸੇ ਕਰ ਲਿਆ।
ਤੰਬੂ ਸ਼ਮਿਆ ਨੇ ਤਹਤਾਨੇ,
ਕਈ ਤਰੀਕੇ ਦੇ ਤੰਬੂ ਆਦਿਕ ਉਸ ਅਸਥਾਨ ਤੇ ਲਗਾਏ ਗਏ।
ਭੂਪਤ ਥਿਰਤਾ ਠਾਨੇ,
ਜਦੋਂ ਸਾਰੇ ਸਾਜੋ ਸਮਾਜ ਨੂੰ ਇਕਦਮ ਸਹੀ ਕਰ ਦਿੱਤਾ ਗਿਆ, ਰਾਜਾ ਜੋ ਹੈ ਉਤਰ ਕੇ ਭਾਵ ਆਪਣੇ ਉਸ ਅਸਥਾਨ ਤੇ ਪਹੁੰਚ ਗਿਆ।
ਸੰਧਿਆ ਭਈ ਸੁਪਤ ਸੁਖ ਰਾਤੀ,
ਸੰਧਿਆ ਸ਼ਾਮ ਹੋਈ, ਉਸ ਤੋਂ ਬਾਅਦ ਜਦੋਂ ਰਾਤ ਆਈ, ਰਾਤ ਜੋ ਹੈ ਆਰਾਮ ਦੇ ਨਾਲ ਸੁੱਖਾਂ ਦੇ ਨਾਲ ਬਤੀਤ ਕੀਤੀ।
ਬਹੁਰਿਆਨ ਹੋਈ ਜਬ ਪ੍ਰਤੀ,
ਅਖੀਰ ਜਦੋਂ ਅੰਮ੍ਰਿਤ ਵੇਲਾ ਹੋਇਆ ਉਸ ਵਕਤ,
ਕਰ ਇਸ਼ਨਾਨ ਲੈ ਅਨਕ ਉਪਾਇਨ,
ਉਸ ਵਕਤ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਔਰ ਕਈ ਤਰ੍ਹਾਂ ਦੀਆਂ ਭੇਟਾਵਾਂ ਆਪਣੇ ਨਾਲ ਲੈ ਕੇ,
ਗੁਰ ਦਿਸ਼ ਗਮਨਿਓ ਨੰਗੇ ਪਾਇਨ,
ਔਰ ਉਹ ਕਰਮ ਕੀਤਾ ਗੁਰੂ ਸਵਾਰਿਓ ਜਿਹਦੇ ਨਾਲ ਗੁਰੂ ਨੂੰ ਸਿੱਖ ਜੋ ਹਨ ਠੱਗ ਲੈਂਦੇ ਨੇ, ਗੁਰੂ ਨੂੰ ਮੁੱਲ ਲੈ ਲੈਂਦੇ ਨੇ। ਗੁਰੂ ਨੂੰ ਜੇ ਕਹੀਏ ਤੇ ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਕਬੀਰ ਕਹਿੰਦੇ ਨੇ ਕਿ ਉਹ ਲੋਕ ਜਿਹੜੇ ਰਾਮ ਦੇ ਨਾਮ ਦੀ ਲੁੱਟ ਜਦੋਂ ਪੈ ਜਾਵੇ, ਗੁਰੂ ਨੂੰ ਲੁੱਟ ਵੀ ਲੈਂਦੇ ਨੇ ਪ੍ਰੇਮ ਸਦਕਾ ਸ਼ਰਧਾ ਦੇ ਨਾਲ। ਜਦੋਂ ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਹਜ਼ਰੋਂ ਜਦੋਂ ਵਾਪਸ ਗਏ, ਪਹਿਲਾਂ ਗੁਰਗੱਦੀ ਮਿਲ ਚੁੱਕੀ ਸੀ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਕੋਲੋਂ, ਦੁਬਾਰਾ ਜਦੋਂ ਦਰਸ਼ਨ ਕਰਨ ਗਏ, ਉਸ ਵਕਤ ਦਾ ਬਿਰਤਾਂਤ ਆਇਆ ਸਾਹਮਣੇ ਕਿ ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਕੋਲ ਗਏ, ਜਾ ਕੇ ਨਮਸਕਾਰ ਕੀਤੀ। ਸ੍ਰੀ ਸਤਿਗੁਰੂ ਜੀ ਉਸ ਵਕਤ ਪੰਜ ਸਿੱਖ ਸੀ ਜਿਹੜੇ ਬੜੇ ਹੀ ਗੁਰਬਾਣੀ ਪੜ੍ਹਨ ਵਾਲੇ, ਬੜੇ ਹੀ ਸ਼ਰਧਾ ਭਾਵਨਾ ਵਾਲੇ, ਬੜੀ ਕਿਰਪਾ ਉਹਨਾਂ ਤੇ। ਪਰ ਸਾਧ ਸੰਗਤ ਜੀ, ਸਤਿਗੁਰੂ ਹੀ ਕਿਰਪਾ ਕਰੇ, ਜਦੋਂ ਉਸ ਅਕਾਲ ਪੁਰਖ ਦਾ ਹੱਥ ਹੋਵੇ ਇਨਸਾਨ ਦੇ ਅੰਦਰ, ਉਸ ਵਕਤ ਹੀ ਬਖਸ਼ਿਸ਼ ਹੁੰਦੀ ਹੈ, ਨਹੀਂ ਤੇ ਵੱਡੇ ਵੱਡੇ ਡੋਲ ਜਾਂਦੇ ਨੇ। ਉਸ ਵਕਤ ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਨੇ ਉਹਨਾਂ ਪੰਜਾਂ ਨੂੰ ਬਚਨ ਕੀਤਾ ਕਿ ਘਰ ਆਪਣੇ ਠਾਕੁਰ ਜੀ ਆਏ ਨੇ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਠਾਕੁਰ ਜੀ ਕਰਕੇ ਉਹਨਾਂ ਨੇ ਬੁਲਾਉਣਾ। ਕਿ ਭਗਵਾਨ ਆਏ ਨੇ ਆਪਣੇ ਘਰ, ਠਾਕੁਰ ਜੀ ਆਏ ਨੇ, ਇਹਨਾਂ ਨੂੰ ਮੱਥਾ ਟੇਕੋ। ਉਹ ਪੰਜ ਜਾਣੇ ਸਿਰਫ ਇਹੀ ਚੀਜ਼ ਨੂੰ ਲੈ ਕੇ ਖਲੋਤੇ ਰਹੇ ਕਿ ਅਸੀਂ ਬੜੇ ਸ੍ਰੇਸ਼ਟ ਹਾਂ, ਬੜੇ ਗਿਆਨੀ ਹਾਂ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ, ਸਤਿਗੁਰੂ ਬਿਲਾਸ ਦੇ ਕਰਤਾ ਲਿਖਦੇ ਨੇ, ਝੱਟ ਦੇਣੀ ਫਟਾਫਟ ਜਾ ਕੇ ਉਹਨਾਂ ਪੰਜਾਂ ਦੇ ਚਰਨਾਂ ਨੂੰ, ਪੈਰਾਂ ਨੂੰ ਹੱਥ ਲਾ ਦਿੱਤਾ। ਸਤਿਗੁਰੂ ਬਾਲਕ ਸਿੰਘ ਜੀ ਬਚਨ ਕੀਤਾ, ਉਹ ਲੁੱਟੇ ਗਏ ਤੁਸੀਂ ਤੇ, ਇਹ ਲੁੱਟ ਕੇ ਲੈ ਗਿਆ, ਇਹ ਕੰਮ ਇਹੀ ਕਰ ਸਕਦਾ। ਸੋ ਅਰਜ਼ ਕਰਾਂ ਗੁਰੂ ਸਵਾਰਿਓ, ਨਿਮਰਤਾ ਇੱਕ ਅਜਿਹੀ ਚੀਜ਼ ਹੈ ਕਿ ਨਿਮਰਤਾ ਦੇ ਨਾਲ ਬਹੁਤ ਕੁਛ ਹੋ ਸਕਦਾ ਹੈ। ਸੋ ਗਰੀਬ ਨਵਾਜ ਪਾਤਸ਼ਾਹ ਜੀ ਦਾ ਘਰ ਜੋ ਹੈ, ਇੱਥੇ ਤੇ ਸਦਾ ਹੀ ਨਿਮਰਤਾ ਪ੍ਰਵਾਨ ਹੈ। ਜੇ ਇੱਕ ਪਾਸੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰ ਰਹੇ ਨੇ, ਉਹਨਾਂ ਦੇ ਭਰਾਤਾ ਗੁਰੂ ਭਾਵ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਦੋਂ ਪ੍ਰਦੇਸ ਤੁਰ ਜਾਂਦੇ ਨੇ, ਪਿੱਛੋਂ ਬੜੀ ਵੱਡੀ ਕਾਰ, ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਗੁਰੂ ਕਾ ਲੰਗਰ ਜਿਹੜਾ ਰੁਕਣ ਨਹੀਂ ਦੇਣਾ, ਗੁਰੂ ਕੇ ਲੰਗਰ ਵਿੱਚ ਟੋਟ ਨਾ ਆਵੇ, ਆਈ ਗਈ ਸਾਧ ਸੰਗਤ ਨੂੰ ਨਿਵਾਜਣਾ। ਤੇ ਆਪਣੀ ਹਾਲਤ ਹੈ ਵਿਜੋਗੀਆਂ ਵਰਗੀ, ਹਰ ਵਕਤ ਆਪਣੇ ਆਪ ਦੀ ਵੀ ਸੋਝੀ ਨਹੀਂ, ਇੱਕ ਅਜਿਹਾ ਸਮਾਂ ਗੁਰੂ ਸਵਾਰਿਓ। ਫਿਰ ਉਧਰੋਂ ਸਰਕਾਰ ਦੇ ਦਿਨ ਰਾਤ ਅਜਿਹੀ ਤਸੀਹੇ, ਅਜਿਹਾ ਉਹਨਾਂ ਵੱਲੋਂ ਦੁੱਖ ਕਿ ਜਿਨ੍ਹਾਂ ਨੂੰ ਝੱਲਣਾ ਕੋਈ ਆਮ ਗੱਲ ਨਹੀਂ, ਬੜੀ ਹੀ ਵੱਡੀ ਗੱਲ ਹੈ। ਜਦੋਂ ਕੋਈ ਸ਼ਹੀਦੀ ਪਾਣ ਜਾਂਦਾ ਹੈ ਤੇ ਧਿਆਨ ਦੇਣਾ ਉਸ ਵਕਤ ਕੀ ਹੈ, ਹੈ ਤੇ ਉਹ ਵੀ ਬੜਾ ਹੀ ਵੱਡਾ ਕਰਮ, ਆਮ ਗੱਲ ਨਹੀਂ। ਪਰ ਉਸ ਵਕਤ ਫਾਂਸੀ ਲਈ ਰੱਸੇ ਤੇ ਝੂਟ ਗਏ ਤੇ ਕੰਮ ਖਤਮ। ਪਰ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦਾ ਸਮਾਂ ਜਦੋਂ ਆਪਾਂ ਵੇਖੀਏ ਕਿ ਕੈਸਾ ਸਮਾਂ ਉਹਨਾਂ ਦੇ ਵਕਤ ਸੀ, ਅਜਿਹਾ ਸਖਤੀਆਂ ਦਾ ਦੌਰ। ਪਰ ਧੰਨ ਮੇਰੇ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ, ਰਤਾ ਮਾਤਰ ਵੀ ਉਹਨਾਂ ਦੇ ਮੱਥੇ ਤੇ ਵੱਟ ਨਹੀਂ, ਕੋਈ ਸ਼ਿਕਨ ਨਹੀਂ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਚਾਹੇ ਕਈ ਤਰ੍ਹਾਂ ਦੇ ਲੋਕ, ਕਈ ਲੋਕਾਂ ਨੇ ਆ ਕੇ ਅਰਜ਼ ਕਰਨੀ, ਪਾਤਸ਼ਾਹ ਜੀ ਉਹ ਫਲਾਣਾ ਸਾਧ ਜਿਹੜਾ ਹੈ ਉਹ ਤੇ ਮੱਥੇ ਟਕਾਉਂਦਾ ਹੈ, ਉਹ ਕਹਿੰਦਾ ਹੈ ਮੈਂ ਹੀ ਹਾਂ ਸਾਰਾ ਕੁਝ, ਮੇਰੇ ਵਿੱਚ ਹੀ ਹੈ ਗੁਰੂ ਰਾਮ ਸਿੰਘ, ਮੇਰੇ ਤੋਂ ਪੁੱਛੋ ਕਿੱਥੇ ਹੈ। ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਮੁਸਕੁਰਾ ਕੇ ਕਹਿਣਾ ਕੋਈ ਗੱਲ ਨਹੀਂ, ਜੋ ਉਸ ਅਕਾਲ ਨੂੰ ਮਨਜ਼ੂਰ ਉਹੀ ਠੀਕ ਹੈ। ਇੱਥੇ ਤੱਕ ਫਿਰ ਇੱਕ ਸੰਤਾਂ ਦੇ ਡੇਰੇ ਜਾਂਦੇ ਨੇ। ਅਰਜ਼ ਕਰਦਾ ਹਾਂ ਕਿ ਨਿਮਰਤਾ ਗੁਰੂ ਸਵਾਰਿਓ ਇੱਕ ਬੜੀ ਹੀ ਉੱਚੇ ਪਾਇਦੀ ਦੀ ਚੀਜ਼ ਹੈ, ਬਹੁਤ ਹੀ ਵੱਡੀ ਚੀਜ਼। ਨਿਮਰਤਾ ਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚੋਂ ਗੁਰਗੱਦੀ ਉਹਨਾਂ ਦਾ ਦਾਸ ਲੈ ਗਿਆ, ਗੁਰੂ ਅੰਗਦ ਦੇ ਪਾਤਸ਼ਾਹ ਦੇ ਘਰ ਵਿੱਚੋਂ ਗੁਰਗੱਦੀ ਉਹਨਾਂ ਦਾ ਦਾਸ ਲੈ ਗਿਆ। ਇੱਕ ਨਿਮਰਤਾ, ਨਿਮਰਤਾ ਲੁੱਟ ਲੈਂਦੀ ਹੈ ਗੁਰੂ ਸਵਾਰਿਓ, ਅੰਦਰ ਹਿਰਦੇ ਦੇ ਵਿੱਚ ਸੱਚੀ ਹੋਵੇ ਔਰ ਸ਼ਰਧਾ ਹੋਵੇ। ਜਦੋਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਇਸ ਸੰਤ ਦੇ ਡੇਰੇ ਗਏ, ਕੈਸਾ ਇਨਸਾਨ ਸੀ, ਉੱਠਿਆ ਵੀ ਨਾ, ਇਹ ਨਾ ਜਾਣਿਆ, ਉਹ ਗੁਰੂ ਦੀ ਗੱਲ ਹੀ ਹੋ ਰਹੀ, ਭਰਾ ਗੁਰੂ ਦਾ ਸਮਝ ਕੇ ਹੀ ਉੱਠ ਜਾਂਦਾ ਕਿ ਇਹਨਾਂ ਦਾ ਸਤਿਕਾਰ ਬਣਨਾ ਬਣਦਾ, ਸਤਿਕਾਰ ਕਰਨਾ ਚਾਹੀਦਾ। ਅਖੀਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਕਿਤੇ ਸਤਿਗੁਰੂ ਜੀ ਦਾ 3 ਸਾਲਾਂ ਬਾਅਦ ਇਹ ਬਚਨ ਹੋਇਆ ਸੀ ਕਿ ਇਸ ਨੂੰ ਕਰਤਾ ਧਰਤਾ ਜਾਣਨਾ, ਇਹ ਸਿੱਖੀ ਨੂੰ ਹਰੀ ਰੱਖੇਗਾ, ਅੱਜ ਤੋਂ ਇਸ ਦਾ ਨਾਮ ਹਰੀ ਸਿੰਘ ਹੋਇਆ। ਇਹ ਸਭ ਕੁਛ ਜਾਣਦੇ ਹੋਏ ਵੀ ਉਹ ਲੋਕ ਅਜਿਹੇ ਜਿਹੜੇ ਕਿ ਫਿਰ ਵੀ ਨਾ ਜਾਣ ਸਕੇ। ਜਦੋਂ ਪਹੁੰਚੇ ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਹਰੀ ਸਿੰਘ ਜੀ, ਸਾਰੀ ਸਾਧ ਸੰਗਤ ਉੱਠੀ, ਉਹਨਾਂ ਨੇ ਮੱਥਾ ਟੇਕਿਆ, ਨਤਮਸਤਕ ਹੋਏ, ਪਰ ਉਹ ਆਪਣੀ ਖੁਦੀ ਦੇ ਵਿੱਚ ਹੀ ਅਜਿਹਾ ਗਵਾਚ ਗਿਆ, ਹੰਕਾਰ ਦੇ ਅਜਿਹੇ ਬੇੜੇ ਤੇ ਉਹ ਅਸਵਾਰ ਸੀ ਜਿਹੜਾ ਕਿ ਕਿਸੇ ਕਿਨਾਰੇ ਤੇ ਨਹੀਂ ਸੀ ਲੱਗਣ ਵਾਲਾ, ਅਜਿਹੇ ਸਮੁੰਦਰ ਵਿੱਚ ਡਿੱਗਿਆ ਹੋਇਆ ਸੀ ਉਹ ਖੁਦੀ ਦੇ, ਜਿਹੜਾ ਸਮੁੰਦਰ ਕਿਨਾਰੇ ਤੇ ਨਹੀਂ ਹਮੇਸ਼ਾ ਡੁਬੋਣ ਵਾਲਾ ਹੈ। ਸੋ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਜਾ ਕੇ ਚਰਨਾਂ ਤੇ ਹੱਥ ਲਾਇਆ, ਪੈਰਾਂ ਨੂੰ ਹੱਥ ਲਾਇਆ ਤੇ ਸਾਰੀ ਸੱਤਿਆ ਖਿੱਚ ਲਈ ਤੇ ਬਿਲਕੁਲ ਖਾਲੀ ਕਰ ਦਿੱਤਾ। ਅਰਜ਼ ਕਰਾਂ ਗੁਰੂ ਸਵਾਰਿਓ, ਜਿੱਥੇ ਵੀ ਗੁਰੂ ਘਰ ਦੇ ਵਿੱਚ ਕੋਈ ਸਾਧੂ ਗਿਆ ਜਾਂ ਕੋਈ ਵੀ ਗਿਆ, ਜਦੋਂ ਉਹ ਸ਼ਰਧਾ ਭਾਵਨਾ ਨਾਲ ਗਿਆ ਤੇ ਉਸ ਨੂੰ ਫਲ ਜ਼ਰੂਰ ਲੱਗਿਆ। 5ਵੇਂ ਪਾਤਸ਼ਾਹ ਜੀ ਦਾ ਸਮਾਂ ਹੈ, ਸਤਿਗੁਰੂ ਪਾਤਸ਼ਾਹ ਇਸ ਅਸਥਾਨ ਦੇ ਉੱਪਰ ਇੱਕ ਅਜਿਹਾ ਕੌਤਕ ਕੀਤਾ ਕਿ ਆਪਣੇ ਦਾਸ ਨੂੰ ਵਡਿਆਈ ਦੇਣ ਲੱਗੇ ਨੇ, ਆਪਣੇ ਘਰ ਦੇ ਇੱਕ ਅਜਿਹੇ ਸਿੱਖ ਨੂੰ, ਬਾਬਾ ਬੁੱਢਾ ਸਾਹਿਬ ਨੂੰ। ਸਾਰਾ ਕੁਛ ਕਰਨਹਾਰ ਸਤਿਗੁਰੂ ਆਪ ਨੇ, ਪਰ ਉਸ ਵਕਤ ਮਾਤਾ ਗੰਗਾ ਜੀ ਜੋ ਕਿ ਜਗਤ ਮਾਤਾ ਬਣ ਚੁੱਕੇ ਨੇ, ਉਹਨਾਂ ਵਾਸਤੇ ਵੀ ਇੱਕ ਅਜਿਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇੱਕ ਦੱਸਣਾ ਸੀ ਕਿ ਜਗਤ ਮਾਤਾ ਕਿਹਨੂੰ ਕਹਿੰਦੇ ਨੇ, ਜਗਤ ਮਾਤਾ ਵਿੱਚ ਕਿਹੜੇ ਗੁਣ ਹੁੰਦੇ ਨੇ। ਉਸ ਵਕਤ ਆਪ ਜੀ ਨੇ ਸਾਰਾ ਇਤਿਹਾਸ ਸ਼੍ਰਵਣ ਕੀਤਾ ਹੀ ਹੋਇਆ ਹੈ। ਮੈਂ ਸਿਰਫ ਇਤਨੀ ਕੁ ਅਰਜ਼ ਕਰਾਂ ਕਿ ਸ਼ਰਧਾ ਚੀਜ਼ ਕੀ ਹੈ। ਪਹਿਲੇ ਵਚੱਕਰ ਚ ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਕੋਲ ਜਾਂਦੇ ਨੇ ਬੜੇ ਰਾਜਸੀ ਠਾਠ ਬਾਠ ਨਾਲ, ਪਰ ਅਖੀਰ ਵਿੱਚ ਜਦੋਂ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਗੁਰੂ ਕੀ ਸਿੱਖਿਆ ਦੌਰਾਨ ਮਾਤਾ ਗੰਗਾ ਜੀ ਨੰਗੇ ਚਰਨ ਜਦੋਂ ਬਾਬਾ ਬੁੱਢਾ ਸਾਹਿਬ ਕੋਲ ਗਏ ਸੀ ਤੇ ਤੁਰੰਤ ਵਰ ਮਿਲ ਗਿਆ ਸੀ। ਅਰਜ਼ ਕਰਾਂ ਗੁਰੂ ਸਵਾਰਿਓ, ਇਹ ਇੱਕ ਢੰਗ ਹੈ। ਜਦੋਂ ਕੋਈ ਵੀ ਕਰਮ ਕਿਸੇ ਢੰਗ ਦੇ ਨਾਲ ਹੁੰਦਾ ਹੈ, ਕਿਸੇ ਮਰਿਆਦਾ ਵਿੱਚ ਹੋਵੇਗਾ, ਉਸ ਦਾ ਫਾਇਦਾ ਦੁੱਗਣਾ ਚੋਗਣਾ ਬਹੁਤ ਜ਼ਿਆਦਾ ਹੈ। ਤੇ ਜਿਹੜਾ ਕਰਮ ਬਿਨਾਂ ਢੰਗ ਵਸੀਲੇ ਤੋਂ ਹੋਵੇ, ਬਿਨਾਂ ਮਰਿਆਦਾ ਤੋਂ, ਫਲ ਤਾਂ ਬੇਸ਼ੱਕ ਮਿਲ ਜਾਏਗਾ ਪਰ ਉਹ ਗੱਲ ਨਹੀਂ ਬਣਦੀ। ਇਸ ਵਕਤ ਰਾਜਾ ਰਾਣੀ, ਬੇਸ਼ੱਕ ਰਾਜਾ ਹੈ, ਬੇਸ਼ੱਕ ਰਾਣੀ ਹੈ, ਪਰ ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਪ੍ਰਤੀ ਜੋ ਸਤਿਕਾਰ ਹੈ, ਕਵੀ ਜੀ ਦੀ ਕਲਮ ਉਸ ਨੂੰ ਸਾਡੇ ਸਾਹਮਣੇ ਲਿਆ ਰਹੀ ਹੈ ਬੜੇ ਵਧੀਆ ਢੰਗ ਨਾਲ। ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਨੇ ਕਿ ਜਦੋਂ ਰਾਜਾ ਰਾਣੀ ਸ੍ਰੀ ਸਤਿਗੁਰੂ ਜੀ ਵੱਲ ਗਏ ਤੇ ਨੰਗੇ ਚਰਨ ਸਤਿਗੁਰੂ ਜੀ ਵੱਲ ਉਹਨਾਂ ਨੇ ਚੱਲਣਾ ਸ਼ੁਰੂ ਕਰ ਦਿੱਤਾ।
ਆਇਓ ਦੀਨ ਮਨ ਸ਼ਰਧਾਵਾਨ,
ਬੜੇ ਹੀ ਨਿਮਾਣੇ ਜੇ ਮਨ ਦੇ ਨਾਲ ਹਿਰਦੇ ਦੇ ਵਿੱਚ ਸ਼ਰਧਾ ਧਾਰੀ ਹੋਈ ਹੈ।
ਅੰਜਲ ਪਾਨ,
ਉਸ ਵਕਤ ਰਾਜਾ ਰਾਮ ਸਿੰਘ ਔਰ ਜੋ ਰਾਣੀ ਹੈ ਨਾਲ ਸਤਿਗੁਰੂ ਜੀ ਵੱਲ ਜਾ ਰਹੇ ਹਨ, ਔਰ ਰਸਤੇ ਦੇ ਵਿੱਚ ਜਾਂਦੇ ਹੋਏ ਵੀ ਆਪਣੇ ਹੱਥ ਜੋੜੇ ਹੋਏ ਨੇ। ਸਾਹਿਬ ਗੁਰਬਾਣੀ ਵਿੱਚ ਕਹਿੰਦੇ ਨੇ ਕਰ ਅੰਜੁਲੀ ਪੁਨ ਵੱਡਾ ਹੈ, ਭਾਵ ਉਸ ਸਾਧੂ ਸਤਿਗੁਰੂ ਨੂੰ ਹੱਥ ਜੋੜ ਕੇ ਜੋ ਨਮਸਕਾਰ ਕਰਨਾ ਹੈ। ਅੰਜੁਲੀ ਦਾ ਮਤਲਬ ਹੈ ਦੋਵੇਂ ਹੱਥ ਜੋੜ ਲੈਣੇ, ਉਹਦਾ ਬੜਾ ਵੱਡਾ ਪੁੰਨ ਦੱਸਿਆ ਗਿਆ ਹੈ। ਸੋ ਰਾਜਾ ਔਰ ਰਾਣੀ ਜੋ ਹਨ ਹੱਥ ਜੋੜ ਕੇ ਗਰੀਬ ਨਵਾਜ ਪਾਤਸ਼ਾਹ ਜੀ ਵੱਲ ਚੱਲ ਪਏ।
ਨਮਸਕਾਰ ਕਰਕੇ ਪਗ ਕੰਜਨ,
ਔਰ ਗਰੀਬ ਨਵਾਜ ਪਾਤਸ਼ਾਹ ਜੀ ਦੇ ਜੋ ਪਗ ਕੰਜਨ ਭਾਵ ਕਮਲਾਂ ਵਰਗੇ ਜੋ ਉਹਨਾਂ ਦੇ ਚਰਨ ਹਨ, ਉੱਥੇ ਨਮਸਕਾਰ ਕੀਤੀ।
ਮਨੋਰੰਜਨ ਭਾਵ ਪੈ ਭ੍ਰਮ ਭੰਜਨ,
ਅਜਿਹੇ ਸਤਿਗੁਰੂ ਜੀ ਦੇ ਚਰਨ ਜੋ ਕਿ ਮਨ ਨੂੰ ਖੁਸ਼ੀ ਦੇਣ ਵਾਲੇ ਹਨ ਔਰ ਸੰਸਾਰ ਦੇ ਭੈ ਨੂੰ ਦੂਰ ਕਰ ਦੇਣ ਵਾਲੇ।
ਆਇਸ ਲੈ ਬੈਠਿਓ ਡਰ ਧਾਰ,
ਔਰ ਰਾਜਾ ਰਾਣੀ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ, ਗਰੀਬ ਨਵਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਹਿਰਦੇ ਦੇ ਵਿੱਚ ਗੁਰੂ ਕੇ ਪ੍ਰਤਾਪ ਦਾ, ਗੁਰੂ ਕੀ ਸ਼ੋਭਾ ਦਾ, ਗੁਰੂ ਕੀ ਪ੍ਰਤਿਭਾ ਦਾ ਜੋ ਭੈ ਹੈ ਉਸ ਨੂੰ ਧਾਰ ਕੇ ਬੈਠ ਗਏ।
ਸਤਤ ਬੇਨਤੀ ਕਰੀ ਉਚਾਰ,
ਸਤੁਤੀ ਭਾਵ ਉਸ ਵਕਤ ਬੜੇ ਹੀ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਸਤੁਤੀ ਭਾਵ ਉਹਨਾਂ ਦਾ ਜਸ ਕਰਦੇ ਹੋਏ ਬੇਨਤੀ ਕੀਤੀ।
ਘਟ ਕੇ ਪਟ ਪਟ ਕੀ ਜਾਣਨ ਹਾਰੇ,
ਹੇ ਸਤਿਗੁਰੂ ਜੀ ਘਟ ਘਟ ਕੇ ਪਟ ਪਟ ਕੀ ਜਾਣਤ, ਤੂੰ ਅਜਿਹਾ ਹੈ ਜਿਹੜਾ ਕਿ ਹਰ ਇੱਕ ਘਟ ਘਟ ਦੀ ਔਰ ਉਸ ਘਟਾਂ ਦੇ ਵਿੱਚੋਂ ਵੀ ਘਟ ਦੀ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਨੂੰ, ਹਰ ਇੱਕ ਪਾਸੇ ਦੀ ਖਬਰ ਨੂੰ ਜਾਣਨ ਵਾਲੇ ਹੋ।
ਕਹਿਬੋ ਆਪ ਅਗਾਰੇ,
ਔਰ ਪਾਤਸ਼ਾਹ ਜੀ ਆਪ ਕੈਸੇ ਹੋ, ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ, ਉਹ ਸਾਹਿਬ ਦਾ ਕਥਨ ਹੈ। ਹੇ ਜੀਵ, ਤੂੰ ਇਹ ਸਮਝਦਾ ਹੈ ਕਿ ਉਹਦੇ ਦਵਾ ਦੇ ਉੱਤੇ ਆ ਕੇ ਉੱਚੀ ਕੂਕਿਆ ਜਾਵੇ ਤਾਂ ਹੀ ਉਹ ਸੁਣਦਾ ਹੈ? ਕਬੀਰ, ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈ ਨਾ ਬਹਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ ਜੋਏ ਤੋਂ ਭਾਵ ਵੇਖ ਲੱਭ। ਕਬੀਰ ਜੀ ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ ਕਿ ਜੇ ਉੱਚੀ ਬੋਲ ਕੇ ਤੁਸੀਂ ਸਮਝਦੇ ਹੋ ਰੱਬ ਦੇ ਦਵਾਰ ਤੇ ਤੁਹਾਡੀ ਆਵਾਜ਼ ਜਾਂਦੀ ਏ, ਉਹ ਜਿਹੜਾ ਬੰਦਾ ਬਿਲਕੁਲ ਨਿਮਾਣਾ ਹੈ, ਮੰਨ ਲਓ ਜਿਹਦੇ ਕੋਲ ਜ਼ੁਬਾਨ ਨਹੀਂ, ਇਹਦਾ ਮਤਲਬ ਉਹਦੀ ਤੇ ਪੁਕਾਰ ਗੁਰੂ ਸੁਣੇਗਾ ਹੀ ਨਹੀਂ, ਗੁਰੂ ਤੇ ਫਿਰ ਉਹਦਾ ਹੋਇਆ ਜਿਹੜਾ ਜ਼ੁਬਾਨ ਵਾਲਾ। ਦੂਸਰਾ ਭਾਵ, ਜਿਹੜੇ ਉੱਚੇ ਨੇ, ਜਿਨ੍ਹਾਂ ਦੇ ਕੋਲ ਸੁੱਖ ਸੰਪਦਾ ਆਦਿਕ ਹੈ, ਜੇ ਤੇ ਗੁਰੂ ਉਹਨਾਂ ਦੀ ਸੁਣੇ, ਤੇ ਜਿਹੜਾ ਇਨਸਾਨ ਜਿਹੜਾ ਸਿਰਫ ਦੋ ਸਮੇਂ ਦਾ ਖਾਣਾ ਹੀ ਮਸੀਹ ਖਾ ਸਕਦਾ, ਇਹਦਾ ਮਤਲਬ ਗੁਰੂ ਉਹਦੀ ਸੁਣੇਗਾ ਹੀ ਨਹੀਂ, ਗੁਰੂ ਤੇ ਫਿਰ ਵੱਡਿਆਂ ਦਾ ਹੋਇਆ, ਗੁਰੂ ਛੋਟਿਆਂ ਦਾ ਕਿੱਥੋਂ ਹੋਇਆ? ਪਰ ਨਹੀਂ, ਗੁਰੂ ਸਵਾਰਿਓ ਉਹ ਅਕਾਲ ਪੁਰਖ ਅਜਿਹਾ ਹੈ ਜੋ ਕਿ ਉਸ ਦੀ ਵੀ ਸੁਣਦਾ ਹੈ ਜਿਹੜਾ ਹਿਰਦਿਓਂ ਪੁਕਾਰ ਕਰੇ, ਔਰ ਉਸ ਦੀ ਵੀ ਸੁਣਦਾ ਹੈ ਜਿਹੜਾ ਪ੍ਰਤੱਖ ਪੁਕਾਰ ਕਰੇ। ਪਰ ਅਸਚਰਜਤਾ ਵਾਲੀ ਗੱਲ, ਹੈਰਾਨੀ ਵਾਲੀ ਗੱਲ, ਇਹਦਾ ਦਵਾਰ ਅਜਿਹਾ ਹੈ ਜਿੱਥੇ ਗੁਪਤ ਅਰਦਾਸ ਜਲਦੀ ਸੁਣੀ ਜਾਂਦੀ ਹੈ। ਸੋ ਰਾਜਾ ਰਾਣੀ ਵੀ ਉਸ ਅਕਾਲ ਪੁਰਖ ਦੀ ਉਸਤਤੀ ਕਰਦੇ ਹੋਏ ਹਿਰਦੇ ਵਿੱਚ ਸੋਚਦੇ ਹਨ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਆਪ ਜੀ ਹਰ ਇੱਕ ਘਟ ਘਟ ਦੀ ਜਾਣਨ ਹਾਰ ਹੋ, ਆਪ ਜੀ ਦੇ ਚਰਨਾਂ ਵਿੱਚ ਅਸੀਂ ਕੀ ਅਰਜ਼ ਕਰੀਏ।
ਹੁਣ ਕਰ ਜੋਰ ਸਚਿਵ ਨੇ ਕਹਿਓ।
ਉਸ ਵਕਤ ਮੰਤਰੀ ਜੋ ਸੀ ਬੜਾ ਸਿਆਣਾ ਸੀ, ਅਕਸਰ ਸਿਆਣਾ ਪੁਰਸ਼ ਹੀ ਮੰਤਰੀ ਹੋ ਸਕਦਾ ਹੈ, ਇਹ ਮੂਰਖਾਂ ਦੇ ਕਰਨ ਵਾਲਾ ਕੰਮ ਨਹੀਂ ਜਾਂ ਅਦਮ ਬੁੱਧੀ ਵਾਲਿਆਂ ਦਾ ਕਰਮ ਨਹੀਂ। ਇੱਕ ਚੰਗਾ ਜੋ ਮੰਤਰੀ ਹੁੰਦਾ ਹੈ ਗੁਰੂ ਸਵਾਰਿਓ, ਉਹ ਬਹੁਤ ਹੀ ਵਧੀਆ ਕਰਮ ਕਰਵਾ ਦਿੰਦਾ ਹੈ। ਮੰਤਰੀ ਇੱਕ ਅਜਿਹੇ ਵਿਚੋਲੇ ਵਰਗਾ ਹੈ, ਜੇ ਇੱਕ ਚੰਗਾ ਵਿਚੋਲਾ ਹੋਵੇ ਤੇ ਸਿਆਣੇ ਕਹਿੰਦੇ ਨੇ ਦੁਨੀਆਂ ਦੇ ਸਾਖ ਬਹੁਤ ਦੂਰ ਤੱਕ ਨਿਭਦੇ ਨੇ, ਔਰ ਜੇ ਵਿੱਚ ਵਾਲਾ ਵਿਚੋਲਾ ਹੀ ਖੋਟਾ ਹੋਵੇ ਅਕਸਰ ਬਹੁਤ ਜ਼ਿਆਦਾ ਵਿਪੱਤੀਆਂ ਖੜੀਆਂ ਹੋ ਜਾਂਦੀਆਂ ਨੇ। ਅਰਜ਼ ਕਰਾਂ ਕਿ ਜਿਸ ਤਰ੍ਹਾਂ ਉਹ ਮੰਤਰੀ ਜੋ ਸੀ ਇਹ ਵੀ ਬੜਾ ਸੁਲਝਿਆ ਹੋਇਆ ਇਨਸਾਨ ਹੋਏਗਾ। ਉਸ ਵਕਤ ਮੰਤਰੀ ਨੇ ਜਦੋਂ ਮੌਕੇ ਦੀ ਨਜ਼ਾਕਤ ਨੂੰ ਵੇਖਿਆ,
ਇਤ ਆਵਨ ਰਾਵਰ ਜੇ ਲਹਿਓ।
ਉਸ ਵਕਤ ਇਹ ਮੰਤਰੀ ਜੋ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਲੱਗਾ, ਪਾਤਸ਼ਾਹ ਜੀ ਜੋ ਮੇਰੇ ਰਾਜਾ ਜੀ ਹਨ, ਇਹਨਾਂ ਨੇ ਆਪ ਜੀ ਦੇ ਚਰਨਾਂ ਵਿੱਚ ਜੋ ਆਉਣਾ ਕੀਤਾ ਹੈ।
ਹਮ ਸਮ ਜੀਵ ਹਜ਼ਾਰਨ ਕੇਰੇ।
ਗਰੀਬ ਨਿਵਾਜ ਜੀਓ, ਸਾਡੇ ਵਰਗੇ ਹਜ਼ਾਰਾਂ ਹੀ ਕਿਸਮਾਂ ਦੇ ਜੀਵ ਆਪ ਜੀ ਦੇ ਚਰਨਾਂ ਵਿੱਚ
ਲਖਿਤ ਜਾਗੇ ਭਾਗ ਬੜੇਰੇ।
ਜਿੱਥੇ ਆਪ ਜੀ ਹਜ਼ਾਰਾਂ ਨੂੰ ਤਾਰ ਦਿੰਦੇ ਹੋ, ਹਜ਼ਾਰਾਂ ਕੀ ਅਣਗਿਣਤਾਂ ਨੂੰ ਤਾਰਦੇ ਹੋ, ਸਾਡੇ ਵਰਗੇ ਜੀਵ ਵੀ ਜਦੋਂ ਪਾਤਸ਼ਾਹ ਜੀ ਆਪ ਜੀ ਦੀ ਸ਼ਰਨ ਵਿੱਚ ਆਉਂਦੇ ਹਨ, ਅਸੀਂ ਆਪਣੇ ਵੱਡੇ ਭਾਗ ਜਾਣਦੇ ਹਾਂ ਕਿ ਅਸੀਂ ਉਸ ਅਕਾਲ ਪੁਰਖ ਦੀ ਸ਼ਰਨਾਈ ਵਿੱਚ ਆ ਗਏ ਹਾਂ।
ਪ੍ਰਥਮ ਪ੍ਰਤੀਪਤੀ ਕੀ ਇਮ ਇੱਛਿਆ।
ਸਤਿਗੁਰੂ ਜੀ ਦੇ ਕੋਲ ਆ ਕੇ ਜਿੱਥੇ ਕਿ ਰਾਜਾ ਆਪਣੇ ਹਿਰਦੇ ਦੀ ਜੋ ਅਭਿਲਾਸ਼ਾ ਹੈ, ਇੱਛਾ ਹੈ, ਉਹ ਵਿਅਕਤ ਨਹੀਂ ਕਰ ਰਿਹਾ। ਸਤਿਗੁਰੂ ਜੀ ਦੇ ਕੋਲ ਆ ਕੇ ਉਸ ਦੇ ਹਿਰਦੇ ਵਿੱਚ ਹੋ ਸਕਦਾ ਹੈ ਕੀ ਖਿਆਲ ਆਇਆ ਹੋਵੇ, ਪਰ ਉਸ ਚੀਜ਼ ਨੂੰ ਇੱਕ ਸਿਆਣੇ ਮੰਤਰੀ ਨੇ, ਵਜ਼ੀਰ ਨੇ ਸਮਝ ਲਿਆ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਗਰੀਬ ਨਵਾਜ ਪਾਤਸ਼ਾਹ ਜੀ ਜੋ ਰਾਜਾ ਹੈ ਉਹ ਆਪ ਜੀ ਦੇ ਚਰਨਾਂ ਵਿੱਚ ਜੋ ਉਪਸਥਿਤ ਹੋਇਆ ਹੈ।
ਰਹਿ ਆਪ ਕੇ ਮੁਖ ਕੀ ਸਿੱਛਿਆ।
ਪਹਿਲੀ ਤੇ ਇੱਛਾ ਇਹ ਹੈ ਕਿ ਧਰਹਿ ਆਪ ਕੇ ਮੁਖ ਕੀ ਸਿੱਛਾ, ਭਾਵ ਆਪ ਜੀ ਦੇ ਸ੍ਰੀ ਮੁਖ ਰਾਹੀਂ ਕੋਈ ਉਪਦੇਸ਼ ਉਚਾਰੋ, ਕਿਰਪਾ ਕਰੋ, ਜਿਹੜਾ ਉਪਦੇਸ਼ ਦਾਸਾਂ ਦੇ ਹਿਰਦੇ ਤੇ ਵਸ ਕੇ ਉਹਨਾਂ ਦਾ ਜਨਮ ਮਰਨ ਕੱਟ ਦਿੰਦਾ ਹੈ। ਪਹਿਲੀ ਇੱਛਾ ਤੇ ਰਾਜੇ ਦੀ ਇਹ ਹੈ ਕਿ ਕਿਰਪਾ ਕਰੋ, ਕੋਈ ਸਦ ਉਪਦੇਸ਼ ਦੇਵੋ।
ਪਦ ਪੰਕਜ ਭਾਵਨ ਬਰ ਸੁੰਦਰ।
ਪਰ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੀ ਸੋਭਾ ਬੜੀ ਹੀ ਉੱਤਮ ਹੈ, ਜੋ ਕਿ ਬੜੇ ਹੀ ਸੁੰਦਰ ਹਨ।
ਤੇ ਚਾਹੇ ਪੁਨੀਤ ਕੇ ਮੰਦਰ।
ਔਰ ਰਾਜਾ ਚਾਹੁੰਦਾ ਹੈ ਕਿ ਇਹਨਾਂ ਪਵਿੱਤਰ ਚਰਨਾਂ ਦੇ ਨਾਲ ਮੇਰਾ ਘਰ ਪਵਿੱਤਰ ਹੋਵੇ, ਭਾਵ ਆਪ ਜੀ ਕਿਰਪਾ ਕਰਕੇ ਰਾਜੇ ਦੇ ਮਹਿਲਾਂ ਵਿਖੇ ਚਰਨ ਪਾਵੋ।
ਜੋ ਜਾਚਤ ਤੁਮਰੇ ਦਰਬਾਰਾ।
ਔਰ ਪਾਤਸ਼ਾਹ ਜੀ ਇਹ ਵੀ ਸਾਨੂੰ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਰੀਤ ਹੈ, ਜੋ ਵੀ ਆਪ ਦੇ ਦਰਬਾਰ ਵਿੱਚੋਂ ਮੰਗਿਆ ਜਾਵੇ।
ਪਾਇਤ ਸੋ ਇਮ ਸੁਜਸ ਉਦਾਰਾ।
ਇਹ ਤੁਹਾਡਾ ਸ੍ਰੇਸ਼ਟ ਜਸ ਫੈਲਿਆ ਹੋਇਆ ਹੈ ਕਿ ਉਹ ਚੀਜ਼ ਮਿਲਦੀ ਹੀ ਮਿਲਦੀ ਹੈ ਗੁਰੂ ਸਵਾਰਿਓ। ਇਸ ਨੂੰ ਕਿਹਾ ਜਾਂਦਾ ਹੈ ਬੁੱਧੀਮਾਨੀ, ਇਸ ਨੂੰ ਕਿਹਾ ਜਾਂਦਾ ਹੈ ਵਖਤ ਵਿਚਾਰੇ ਸੋ ਬੰਦਾ ਹੋਏ। ਜਦੋਂ ਇਨਸਾਨ ਕਹਿੰਦੇ ਨੇ ਕਿ ਮਾਗਨਾ ਮਾਗਨ ਨੀਕਾ ਹਰ ਜਸ ਗੁਰ ਤੇ ਮਾਗਨਾ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਜਾ ਤੂੰ ਇੱਕ ਤੋ ਲੱਖ ਤੋ ਜਿਤੜੇ ਪਿੰਨੇ ਦਰ ਕਿਤੜੇ। ਭਾਵ ਇਹ ਸਾਰੇ ਪ੍ਰਮਾਣ ਜੋ ਹਨ ਇਹ ਦੱਸਦੇ ਨੇ ਕਿ ਤੂੰ ਕਦੀ ਦਰਬ ਦਰ ਫਿਰਦਾ ਹੋਇਆ ਭਿਖਾਰੀ ਵੇਖਿਆ ਹੈ, ਉਸ ਦੇ ਇੱਕ ਇੱਕ ਕ੍ਰਿਤ ਦੇ ਵਿੱਚ ਬੜੀ ਦੀਨਤਾ ਝਲਕ ਮਾਰਦੀ ਹੈ। ਬੇਸ਼ੱਕ ਉਹ ਕੈਸਾ ਵੀ ਹੋਵੇ, ਜਦੋਂ ਉਹ ਮੰਗਣ ਆਇਆ ਹੋਵੇ ਉਸ ਦੀ ਦੀਨਤਾ, ਉਸ ਦੀ ਅਜਿਹੀ ਹਾਲਤ ਕਰੁਣਾਮਈ ਵੇਖ ਕੇ ਅਜਿਹਾ ਇਨਸਾਨ ਜਿਹੜਾ ਕਿਸੇ ਨੂੰ ਨਾ ਦੇਵੇ ਉਹਦਾ ਵੀ ਦਿਲ ਕਰਦਾ ਦੇ ਹੀ ਦਿਓ ਕੁਛ। ਸਾਧ ਸੰਗਤ ਜੀ, ਉਸ ਸਤਿਗੁਰੂ ਦੇ ਦੁਆਰੇ ਉੱਤੇ ਵੀ ਇਨਸਾਨ ਨੂੰ ਮੰਗਣ ਦੀ ਜਾਚ ਆ ਜਾਵੇ, ਕਿਉਂਕਿ ਤੁਸੀਂ ਇਸ ਵਕਤ ਇਸ ਸਿਆਣੇ ਵਜ਼ੀਰ ਦੀ ਬੁੱਧੀਮਾਨੀ ਵੇਖੋ। ਪਹਿਲਾਂ ਉਹਨੇ ਕੀ ਕਿਹਾ, ਗਰੀਬ ਨਵਾਜ ਪਾਤਸ਼ਾਹ, ਰਾਜਾ ਆਪ ਜੀ ਦੇ ਚਰਨਾਂ ਵਿੱਚ ਆਇਆ ਹੈ, ਕਿਰਪਾ ਕਰੋ ਕੋਈ ਸਦ ਉਪਦੇਸ਼ ਦੇਵੋ। ਕਿੰਨੀ ਵਧੀਆ ਗੱਲ ਹੈ। ਫਿਰ ਉਸ ਤੋਂ ਬਾਅਦ ਕਹਿਆ, ਗਰੀਬ ਨਵਾਜ, ਤੁਹਾਡੇ ਚਰਨ ਬੜੇ ਹੀ ਸੁੰਦਰ ਨੇ, ਬੜੀ ਕਿਰਪਾ ਹੈ, ਪਾਵਨ ਕਰ ਦੇਣ ਵਾਲੇ ਨੇ, ਇਸ ਰਾਜੇ ਦੇ ਮਹਿਲਾਂ ਵਿਖੇ ਆਪਣੇ ਚਰਨ ਪਾਵੋ ਤੇ ਇਹ ਮਹਿਲ ਵੀ ਪਵਿੱਤਰ ਹੋ ਜਾਣ। ਉਸ ਤੋਂ ਬਾਅਦ ਇਹ ਜੋ ਵੀ ਅਰਜ਼ਾਂ ਰਾਜਾ ਕਰਦਾ ਹੈ, ਯਾਦ ਰੱਖਣਾ ਇਹ ਇੱਕ ਅਜਿਹਾ ਨਿਮਰਤਾ ਵਾਲਾ ਢੰਗ ਹੈ ਜਿਹਦੇ ਨਾਲ ਗੁਰੂ ਦੇ ਕੋਲੋਂ ਮੰਗਣ ਵਾਲੇ ਤੇ ਗੁਰਗੱਦੀ ਵੀ ਲੈ ਗਏ ਤੇ ਗੁਰੂ ਕਾ ਸਿੱਖ ਜੇ ਉਸ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਕੁਛ ਵੀ ਮੰਗੇਗਾ ਉਹਨੂੰ ਕਿਉਂ ਨਹੀਂ ਮਿਲੇਗਾ। ਸੋ ਇਸ ਤਰ੍ਹਾਂ ਜੋ ਵਜ਼ੀਰ ਹੈ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨ ਦਾ ਹੈ, ਗਰੀਬ ਨਵਾਜ ਪਾਤਸ਼ਾਹ ਜੀ ਇਸ ਤਰ੍ਹਾਂ ਜੋ ਰਾਜਾ ਹੈ ਆਪ ਜੀ ਦੇ ਚਰਨਾਂ ਵਿੱਚ, ਆਪ ਜੀ ਦੇ ਚਰਨਾਂ ਚ ਇਹ ਜੋ ਅਰਜ਼ੋਈ ਲੈ ਕੇ ਆਇਆ ਹੈ ਕਿ ਮੇਰੇ ਗ੍ਰਹਿ ਵਿਖੇ ਚਰਨ ਪਾਓ, ਔਰ ਆਪ ਜੀ ਨੂੰ ਲੈਣ ਵਾਸਤੇ ਆਇਆ ਹੈ,
ਆਓ ਭਗਤੀ ਸੋ ਚਿੱਤ ਲਪਟਾਏ।
ਔਰ ਗਰੀਬ ਨਵਾਜ ਜੀ, ਰਾਜੇ ਦਾ ਜੋ ਹਿਰਦਾ ਹੈ ਆਪ ਜੀ ਦੀ ਭਾਵ ਭਗਤੀ ਭਾਵ ਪ੍ਰੇਮਾ ਭਗਤੀ ਵਿੱਚ ਇਸ ਦਾ ਹਿਰਦਾ ਜੋ ਹੈ ਲਪਟਿਆ ਹੋਇਆ ਹੈ, ਭਾਵ ਇਸ ਦੇ ਹਿਰਦੇ ਦੇ ਵਿੱਚ ਹਰ ਪਾਸੇ ਆਪ ਜੀ ਦਾ ਪ੍ਰੇਮ ਹੀ ਜੋ ਹੈ ਲਬਾ ਲਬ ਹੋਇਆ ਪਿਆ ਹੈ।
ਸੁਣ ਕੇ ਸ੍ਰੀ ਗੁਰਬਾਕ ਬਖਾਨੇ,
ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਦੋਂ ਇਸ ਸਿਆਣੇ ਮੰਤਰੀ ਦੇ ਕੋਲੋਂ ਇਹ ਸਾਰੀ ਬੇਨਤੀ ਸੁਣੀ, ਸਾਰੀ ਵਾਰਤਾਲਾਪ ਸੁਣੀ, ਉਸ ਵਕਤ ਗਰੀਬ ਨਵਾਜ ਪਾਤਸ਼ਾਹ ਜੀ ਬਚਨ ਕੀਤਾ,
ਮੱਜਨ ਤੀਰਥ ਪਿਖਨ ਸਥਾਨੇ,
ਕਿ ਇਸ ਅਸਥਾਨ ਉੱਤੇ ਮੈਂ ਆਇਆ ਹਾਂ ਕਿ ਇਹ ਜੋ ਤੀਰਥ ਆਦਿਕ ਹਨ ਇਹਨਾਂ ਤੇ ਇਸ਼ਨਾਨ ਹੋਵੇ, ਇਹਨਾਂ ਤੀਰਥਾਂ ਦੇ ਦਰਸ਼ਨ ਹੋਣ। ਧਿਆਨ ਦੇਣਾ ਗੁਰੂ ਸਵਾਰਿਓ, ਇਹ ਸਤਿਗੁਰੂ ਅਜਿਹਾ ਹੈ ਸਦਾ ਹੀ ਆਪਣੇ ਦਾਸਾਂ ਨੂੰ ਵਡਿਆਈ ਦਿੰਦਾ ਹੈ, ਸਦਾ ਹੀ ਦੂਸਰਿਆਂ ਨੂੰ ਵੱਡਾ ਕਰ ਦਿੰਦਾ ਹੈ, ਆਪ ਹਮੇਸ਼ਾ ਨੀਵਾਂ ਰਹਿੰਦਾ ਹੈ। ਜੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਸਿੱਧਾਂ ਕੋਲ ਜਾਂਦੇ ਹਨ, ਉਹ ਸਿੱਧ ਪੁੱਛਦੇ ਨੇ ਤੁਸੀਂ ਇੱਥੇ ਕਿਵੇਂ ਆ ਗਏ, ਅਸੀਂ ਤੇ ਬੜੀ ਤਪੱਸਿਆ ਕੀਤੀ। ਉਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਇਹੀ ਕਿਹਾ ਸੀ, ਨੀਚ ਕਹਾਏ ਊਚ ਘਰ ਆਈ, ਮੈਂ ਆਪਣੇ ਆਪ ਨੂੰ ਨੀਵਾਂ ਕਹਾਇਆ ਤੇ ਤਾਂ ਮੈਨੂੰ ਉੱਚਾ ਮੁਰਾਤਬਾ ਮਿਲਿਆ ਹੈ। ਗੁਰੂ ਸਵਾਰਿਓ, ਜੇ ਇੱਕ ਪਾਸੇ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਨਾਲ ਵੀ ਧੱਕਾ ਹੁੰਦਾ ਹੈ, ਭਾਈ ਦਾਤੂ ਵਰਗੇ ਗੁਰੂ ਅਮਰਦਾਸ ਪਾਤਸ਼ਾਹ ਬੈਠੇ ਹੋਏ ਨੇ ਸਿੰਘਾਸਨ ਤੇ ਦਰਸ਼ਨ ਦੇ ਰਹੇ ਨੇ, ਆ ਕੇ ਉਹਨਾਂ ਦੀ ਵੱਖੀ ਵਿੱਚ ਲੱਤ ਮਾਰਦਾ ਹੈ। ਗੁਰੂ ਸਾਹਿਬ ਸਰੀਰਕ ਅਵਸਥਾ ਚ ਬੜੇ ਕਮਜ਼ੋਰ ਸੀ, ਥੱਲੇ ਡਿੱਗ ਪੈਂਦੇ ਨੇ, ਪਰ ਧੰਨ ਹਨ ਮੇਰੇ ਸਤਿਗੁਰੂ, ਕਿਆ ਨਿਮਰਤਾ ਹੈ ਉਹਨਾਂ ਵਿੱਚ। ਉੱਠ ਕੇ ਕਹਿਣ ਲੱਗੇ, ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਦਾਸ ਜੋ ਹੋਇਆ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰ ਦਾ, ਮੈਂ ਵੇਖਿਆ ਹੀ ਨਹੀਂ ਗੁਰੂ ਕਾ ਪੁੱਤਰ ਆ ਰਿਹਾ, ਉੱਠ ਕੇ ਨਮਸਕਾਰ ਕਰਨੀ ਚਾਹੀਦੀ ਸੀ, ਮੇਰੇ ਕੋਲੋਂ ਗਲਤੀ ਹੋਈ। ਪਰ ਇਹ ਸਤਿਗੁਰੂ ਕਾ ਦਰਬਾਰ ਹੈ, ਕਵੀ ਸੰਤੋਖ ਸਿੰਘ ਜੀ ਦੀ ਲਿਖਤ ਮੁਤਾਬਕ ਕਿ ਗੁਰੂ ਅਮਰਦਾਸ ਪਾਤਸ਼ਾਹ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਖੀਰਲੇ ਸਮੇਂ ਤੱਕ ਉਹ ਜੋ ਦਾਤੂ ਹੈ ਉਹਦੀ ਲੱਤ ਦੀ ਦਰਦ ਨਹੀਂ ਰੁਕਦੀ, ਬਾਅਦ ਵਿੱਚ ਆ ਕੇ ਉਹ ਬਖਸ਼ਾਉਂਦਾ ਹੈ, ਫਿਰ ਕਿਤੇ ਬਖਸ਼ਿਸ਼ ਹੁੰਦੀ ਹੈ। ਸੋ ਅਰਜ਼ ਕਰਾਂ, ਨਿਮਰਤਾ ਇੱਕ ਅਜਿਹੀ ਚੀਜ਼ ਹੈ ਕਿ ਗੁਰੂ ਹਮੇਸ਼ਾ ਵਡਿਆਈ ਦਿੰਦਾ ਹੈ ਆਪਣੇ ਸੇਵਕਾਂ ਸਿੱਖਾਂ ਨੂੰ, ਔਰ ਇੱਥੇ ਤੱਕ ਕਿ ਤੀਰਥਾਂ ਆਦਿਕਾਂ ਨੂੰ ਵਡਿਆਈ ਦੇ ਦਿੱਤੀ। ਆਏ ਕਿਹੜੇ ਕੰਮ ਨੇ ਉਹ ਆਪ ਜੀ ਸ਼੍ਰਵਣ ਕਰ ਚੁੱਕੇ ਹੋ ਪਿੱਛੇ ਸਾਰਾ, ਕਿ ਤੀਰਥ ਆਦਿਕ ਜੋ ਹਨ ਉਹ ਸਤਿਗੁਰਾਂ ਦੇ ਚਰਨਾਂ ਧੂੜੀ ਨੂੰ ਲੋਚਦੇ ਨੇ। ਜੇ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਗੰਗਾ ਕਿਨਾਰੇ ਪਹੁੰਚਦੇ ਨੇ, ਤਿੰਨ ਕੁ ਸੇਵਕ ਨਾਲ ਲੈ ਕੇ ਜਦੋਂ ਅੱਗੇ ਗਏ ਤੇ ਉਸ ਵਕਤ ਇੱਕ ਕੁਟੀਆ ਵੇਖੀ, ਕੁਟੀਆ ਵਿੱਚ ਇੱਕ ਬਜ਼ੁਰਗ ਔਰਤ ਜੋ ਕਿ ਚੱਕੀ ਪੀਂਦੀ ਪਈ ਸੀ, ਦਾਣੇ ਪਾ ਦੇਵੇ ਫਿਰ ਉਹਨੂੰ ਪੀਣ ਲੱਗ ਪਵੇ। ਗੁਰੂ ਰਾਮ ਸਿੰਘ ਪਾਤਸ਼ਾਹ ਹੁਕਮ ਕੀਤਾ, ਇਹ ਗੰਗਾ ਹੈ, ਵੇਖੋ ਕੀ ਹਾਲ ਹੋ ਗਿਆ, ਪਾਪਾਂ ਨੇ ਇਹਦਾ ਨਾਸ ਮਾਰ ਛੱਡਿਆ। ਉਸ ਵਕਤ ਉਹ ਇੱਕ ਸਿੱਕਾ ਸਤਿਗੁਰੂ ਜੀ ਨੇ ਉਹਦੀ ਭੇਟਾ ਦਿੱਤਾ, ਨਾਲ ਦੇ ਸਿੱਖਾਂ ਨੇ ਵੀ ਦਿੱਤਾ। ਸੋ ਅਰਜ਼ ਕਰਾਂ ਕਿ ਜਿਹੜੇ ਸਤਿਗੁਰੂ ਜੀ ਦੇ ਸਾਹਮਣੇ ਤੀਰਥ ਆਦਿਕ ਵੀ ਮਨੁੱਛਾ ਦੇਹ ਧਾਰ ਕੇ ਆ ਜਾਂਦੇ ਨੇ, ਹੋ ਸਕਦਾ ਸੰਸਾ ਉਤਪੰਨ ਹੋਵੇ, ਇਹ ਕਿਵੇਂ ਹੋ ਸਕਦਾ? ਜੇ ਅਸੀਂ ਭਗਤਾਂ ਦੇ ਉਹ ਚਰਿੱਤਰ ਉਹ ਕਥਾਵਾਂ ਗਾਥਾਵਾਂ ਸ਼੍ਰਵਣ ਕਰਦੇ ਹਾਂ, ਕਿਤੇ ਰਵਿਦਾਸ ਜੀ ਨੂੰ ਇਸ਼ਨਾਨ ਕਰਨ ਵਾਸਤੇ ਕਰਾਉਣ ਵਾਸਤੇ ਗੰਗਾ ਜਮੁਨਾ ਸਰਸਵਤੀ ਆ ਸਕਦੀਆਂ ਨੇ, ਇਤਿਆਦ ਹੋਰ ਬੜੇ ਅਜਿਹੇ ਭਗਤਾਂ ਦੀ ਸਾਖੀਆਂ ਵਾਂ ਜਿਹੜੇ ਕਿ ਇਤਿਹਾਸ ਭਰੇ ਪਏ ਨੇ, ਉਹਨਾਂ ਨੂੰ ਇਸ਼ਨਾਨ ਕਰਾਉਣ ਵਾਸਤੇ ਨਦੀਆਂ ਆ ਸਕਦੀਆਂ। ਤੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਹੜੇ ਆਪ ਹੀ ਉਹ ਦਸਵੇਂ ਪਾਤਸ਼ਾਹ ਮੁੜ ਪਰਤ ਕੇ ਆਏ ਕਿ ਉਹਨਾਂ ਦੇ ਸਾਹਮਣੇ ਇਹ ਦੇਵੀ ਦੇਵਤੇ ਜਾਂ ਇਹ ਤੀਰਥ ਮਨੁੱਖਾ ਦੇ ਧਾਰ ਕੇ ਆ ਜਾਣ, ਇਹਦੇ ਵਿੱਚ ਕੋਈ ਸੰਸਾ ਰਹਿ ਜਾਂਦਾ? ਕੋਈ ਫਰਕ ਨਹੀਂ। ਸੋ ਅਰਜ਼ ਕਰਾਂ, ਇਹ ਸਤਿਗੁਰੂ ਦੀ ਵਡਿਆਈ ਹੈ ਕਿ ਕਰਮ ਕੋਈ ਹੋਰ ਕਰਦਾ ਹੈ ਭਲਾ ਕਿਸੇ ਦਾ, ਪਰ ਨੀਵਾਂਪਣ ਆਪਣਾ ਹੀ ਵਿਖਾਉਂਦਾ ਹੈ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਕਹਿ ਰਹੇ ਹਨ ਕਿ ਮੈਂ ਤਾਂ ਇਹ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਆਇਆ ਸਾਂ।
ਆਵਨ ਭਇਓ ਦੇਸ਼ ਇਸ਼ਮਾਹੇ,
ਔਰ ਇਸੇ ਹੀ ਤਰ੍ਹਾਂ ਮੇਰਾ ਆਉਣਾ ਫਿਰ ਇਸ ਕਾਮਰੂਪ ਦੇਸ਼ ਵੱਲ ਵੀ ਹੋ ਗਿਆ।
ਕਿਸ਼ਨ ਸਿੰਘ ਕੋ ਕਾਜ ਨਿਭਾਹੇ,
ਇਹ ਜੋ ਰਾਜਾ ਬਿਸ਼ਨ ਸਿੰਘ ਹੈ ਇਹਦਾ ਵੀ ਇੱਕ ਬੜਾ ਵੱਡਾ ਕੰਮ ਸੀ, ਉਹ ਵੀ ਨਿਭਾਉਣਾ ਸੀ, ਉਹ ਵੀ ਪੂਰਾ ਕਰਨਾ ਸੀ।
ਦਾਨ ਹੋਮ ਬਹੁ ਵਿਧ ਕੇ ਕਰਕੇ
ਇਤਿਆਦ, ਹੁਣ ਜੋ ਵੀ ਦਾਨ ਪੁੰਨ ਆਦਿਕ ਕਰਨਾ ਸੀ ਉਹ ਮੈਂ ਕਰਕੇ,
ਸਿੱਖ ਸੰਗਤ ਇਸ ਦੇਸ਼ ਨਿਹਰ ਕੇ,
ਜਿਤਨੀ ਵੀ ਸਿੱਖ ਸੰਗਤ ਹੈ ਸਭ ਦੇ ਹੁਣ ਦਰਸ਼ਨ ਵੀ ਕਰ ਲਏ ਹਨ।
ਅਧਿਕ ਭਾਵਨਾ ਜੇ ਨਿਰਪ ਕੇਰੇ,
ਹੁਣ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣਾ ਸਾਰਾ ਕੁਛ ਬਿਰਤਾਂਤ ਦੱਸ ਕੇ, ਆਪਣਾ ਜੋ ਉਹਨਾਂ ਦਾ ਕਰਮ ਹੈ ਉਹ ਦੱਸ ਕੇ ਫਿਰ ਕਹਿਣ ਲੱਗੇ ਉਸ ਵਜ਼ੀਰ ਨੂੰ ਔਰ ਰਾਜੇ ਨੂੰ ਕਿ ਜੇ ਰਾਜੇ ਦੇ ਹਿਰਦੇ ਦੇ ਵਿੱਚ ਇਤਨੀ ਹੀ ਜ਼ਿਆਦਾ ਸ਼ਰਧਾ ਹੈ,
ਸ਼ਰਧਾ ਧਾਰ ਆਏ ਬਿਨ ਬੇਰੇ,
ਜਿਹੜਾ ਕਿ ਬਿਨਾਂ ਦੇਰੀ ਤੋਂ ਭਾਵ ਤੁਰੰਤ ਹੀ ਬੜੀ ਹੀ ਸ਼ਰਧਾ ਧਾਰ ਕੇ ਆਇਆ ਹੋਇਆ ਹੈ।
ਉਹ ਕਾਮਨਾ ਆਪਣੀ ਜੋਏ,
ਉਹ ਮੈਨੂੰ ਆ ਕੇ ਆਪਣੀ ਕਾਮਨਾ ਦੱਸੇ ਕਿ ਕੀ ਚਾਹੁੰਦਾ ਹੈ ਰਾਜਾ।
ਅੱਗੇ ਗਮਨ ਨਹੀਂ ਅਬ ਹੋਏ,
ਪਰ ਹੇ ਵਜ਼ੀਰ ਹੇ ਰਾਜਨ, ਹੁਣ ਤੁਹਾਡੇ ਵੱਲ ਜਾਣਾ ਨਹੀਂ ਬਣਦਾ ਕਿਉਂਕਿ ਹੋਰ ਬਹੁਤ ਸਾਰੇ ਕੰਮ ਹਨ ਜੋ ਮੈਂ ਕਰਨੇ ਹਨ।
ਇਮ ਸੁਨ ਏਕ ਦਿਵਸ ਤਹ ਰਹੇ,
ਇਸ ਤਰ੍ਹਾਂ ਸਤਿਗੁਰੂ ਜੀ ਔਰ ਰਾਜੇ ਦੀ ਮੰਤਰੀ ਦੀ ਆਪਸ ਵਿੱਚ ਜੋ ਵਾਰਤਾਲਾਪ ਹੁੰਦੀ ਹੈ ਇਹ ਸਾਰੇ ਆਪਸ ਵਿੱਚ ਕਹਿੰਦੇ ਸੁਣਦੇ ਹੋਏ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ, ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਇੱਕ ਦਿਨ ਹੋਰ ਉਸ ਅਸਥਾਨ ਤੇ ਰਹਿ ਗਏ।
ਪ੍ਰਾਤ ਭਈ ਮਿਲ ਗੁਰ ਸੋ ਕਹੇ,
ਜਦੋਂ ਦਿਨ ਚੜਿਆ ਅੰਮ੍ਰਿਤ ਵੇਲਾ ਹੋਇਆ ਅਗਲਾ ਦਿਨ ਆਇਆ, ਉਸ ਵਕਤ ਗਰੀਬ ਨਵਾਜ ਪਾਤਸ਼ਾਹ ਜੀ ਕੋਲ ਜਾ ਕੇ ਅਰਜ਼ ਕੀਤੀ,
ਸ੍ਰੀ ਸਤਿਗੁਰ ਜਸ ਸੁਣਿਓ ਤੁਮਾਰਾ।
ਪਾਤਸ਼ਾਹ ਜੀ ਆਪ ਜੀ ਦਾ ਜਸ ਬਹੁਤ ਜ਼ਿਆਦਾ ਸੁਣਿਆ ਹੈ,
ਦਰਸ਼ਨ ਕੋ ਮਨ ਭਇਓ ਹਮਾਰਾ,
ਸਾਡਾ ਦਿਲ ਕੀਤਾ ਕਿ ਉਸ ਸਾਹਿਬ ਦਾ ਉਸ ਰਹਿਬਰ ਦਾ ਮਾਲਕ ਦਾ ਜਿਸ ਦਾ ਇਤਨਾ ਜਸ ਸੁਣਿਆ ਹੈ ਉਹਦਾ ਦਰਸ਼ਨ ਵੀ ਕੀਤਾ ਜਾਵੇ।
ਕਰਿਓ ਦੇਸ਼ ਪਾਵਨ ਇਤਿਆਏ,
ਪਾਤਸ਼ਾਹ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਜੋ ਇਸ ਦੇਸ਼ ਵਿੱਚ ਚਰਨ ਪਾ ਕੇ ਇਸ ਨੂੰ ਪਵਿੱਤਰ ਕਰ ਦਿੱਤਾ।
ਇਹ ਨਿਹਾਲ ਲੋਕ ਸਮੁਦਾਏ,
ਜਿਤਨੇ ਵੀ ਲੋਕ ਹਨ ਉਹਨਾਂ ਨੂੰ ਵੀ ਤੁਸੀਂ ਧਨਤਾ ਦੇ ਯੋਗ ਕਰ ਦਿੱਤਾ ਹੈ।
ਉਤਰਨ ਜਾਚ ਸਕੈ ਕਹਿ ਕੈਸੇ,
ਜਿੱਥੇ ਰਾਜਾ ਇਹ ਸਾਰੀ ਸਤੁਤੀ ਕਰਨ ਲੱਗਾ, ਸਤਿਗੁਰੂ ਜੀ ਦੀ ਵਡਿਆਈ ਕਰਨ ਲੱਗਾ, ਕਵੀ ਸੰਤੋਖ ਸਿੰਘ ਜੀ ਦਰਸਾਉਂਦੇ ਹਨ ਉਹਦੇ ਹਿਰਦੇ ਦੀ ਹਾਲਤ ਕਿ ਇੱਕ ਚੀਜ਼ ਨਾ ਮੰਗੀ ਗਈ, ਜਿਹੜੀ ਚੀਜ਼ ਮੰਗਣ ਆਇਆ ਭਾਵ ਪੁੱਤਰ ਉਹ ਕਿਸੇ ਵੀ ਤਰ੍ਹਾਂ ਰਾਜਾ ਮੰਗ ਨਹੀਂ ਸਕਦਾ।
ਸਤਿਗੁਰ ਨੇ ਔਰ ਕੀ ਲਖ ਤੈਸੇ,
ਇਹਨੂੰ ਕਹਿੰਦੇ ਨੇ ਅੰਤਰਜਾਮੀ, ਇਹਨੂੰ ਕਹਿੰਦੇ ਨੇ ਕਿ ਗੁਰੂ ਨਾਲ ਪਿਆਰ ਕਰੋ, ਜਿਹੜਾ ਹਿਰਦਿਆਂ ਦੀ ਜਾਣ ਲਵੇ। ਉਸ ਵਕਤ ਅੰਤਰਜਾਮੀ ਸਤਿਗੁਰੂ ਜੀ ਨੇ ਰਾਜੇ ਦੇ ਹਿਰਦੇ ਦੀ ਗੱਲ ਜਾਣ ਲਈ,
ਨਿਰਦੁਲ ਮਧੁਰ ਸੁੰਦਰ ਸੁਖਦਾਨੀ,
ਉਸ ਵਕਤ ਜੋ ਬੜੀ ਹੀ ਮਿੱਠੀ ਬਾਣੀ ਹੈ, ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਨਾਲੇ ਤੇ ਉਹ ਹਰੀ ਹੈ, ਹਰ ਇੱਕ ਦੁੱਖਾਂ ਨੂੰ ਹਰ ਦੇਣ ਵਾਲਾ ਹੈ, ਸੁੱਕੇ ਮਨਾਂ ਨੂੰ ਹਰਾ ਕਰ ਦੇਣ ਵਾਲਾ ਹੈ, ਜੋ ਆਪ ਵਿਸ਼ਨੂੰ ਤੁਲ ਹੈ, ਅਜਿਹਾ ਸਤਿਗੁਰੂ ਜਿਹੜਾ ਕਿ ਮਿੱਠ ਬੋਲੜਾ ਜੀ ਹਰ ਸੱਜਣ, ਫਿਰ ਹੈ ਸੱਜਣ ਭਾਵ ਮਿੱਤਰ, ਇਹਦੇ ਵਰਗਾ ਮਿੱਤਰ ਕੌਣ ਹੈ? ਫਿਰ ਉਸ ਤੋਂ ਬਾਅਦ ਹੈ ਸਵਾਮੀ, ਉਹ ਹੈ ਮਾਲਕ ਭਾਵ ਉਹ ਵਾਲਾ ਸਤਿਗੁਰੂ। ਉਹਨਾਂ ਨੇ ਆਪਣੀ ਮਿੱਠੀ ਬੜੀ ਹੀ ਪ੍ਰੇਮਦਾਇਕ ਜੋ ਬਾਣੀ ਹੈ,
ਬੋਲੇ ਕਿਰਪਾ ਧਾਰਮਿਕ ਬਾਣੀ,
ਬੜੀ ਹੀ ਕਿਰਪਾ ਬਖਸ਼ਿਸ਼ ਕਰਕੇ ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਬਚਨ ਕੀਤਾ।
ਓ ਮਹਿ ਪਾਲਕ ਨਿਜ ਅਭਿਲਾਖ,
ਓਏ ਰਾਜਾ ਜੋ ਵੀ ਤੇਰੇ ਹਿਰਦੇ ਦੀ ਇੱਛਾ ਹੈ,
ਕਿਉਂ ਸੁਖ ਚਤ ਚਿਤ ਦੀਜਾ ਪਾਖ,
ਰਾਜਾ ਕਿਉਂ ਸੁਖ ਚਾਹੁੰਦਾ ਪਿਆ, ਕਿਉਂ ਸੰਕੋਚ ਕਰਦਾ ਪਿਆ ਹੈ, ਜੋ ਵੀ ਤੇਰੇ ਹਿਰਦੇ ਦੀ ਇੱਛਾ ਹੈ ਪ੍ਰਗਟ ਕਿਉਂ ਨਹੀਂ ਕਰਦਾ, ਦੱਸਦਾ ਕਿਉਂ ਨਹੀਂ?
ਸੁਣਤ ਭਨੀ ਬਿਨਤੀ ਕਰ ਬੰਦੇ।
ਉਸ ਵਕਤ ਰਾਜਾ ਵੈਰਾਗੀ ਹੋ ਕੇ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੜੇ ਹੀ ਨਿਮਰਤਾ ਨਾਲ ਅਰਜ਼ ਕਰਨ ਲੱਗਾ,
ਦਾਨੀ ਸਭ ਕੋ ਆਪ ਬਿਲੰਦੇ,
ਪਾਤਸ਼ਾਹ ਜੀ ਦੁਨੀਆਂ ਵਿੱਚ ਬੜੇ ਦਾਨੀ ਹੋਣਗੇ, ਬੜੇ ਨਾਮ ਉਹਨਾਂ ਦੇ ਹੋਣਗੇ, ਪਰ ਪਾਤਸ਼ਾਹ ਤੇਰੇ ਵਰਗਾ ਦਾਨੀ ਨਾ ਕੋਈ ਹੈ, ਨਾ ਸੀ, ਨਾ ਹੋਵੇਗਾ, ਬੜੇ ਵੱਡੇ ਦਾਨੀ ਹੋ ਆਪ ਜੀ।
ਯਤਨ ਅਨੇਕ ਕਰੇ ਸਭ ਰੀਤ,
ਗਰੀਬ ਨਵਾਜ ਜੀ ਮੈਂ ਬੇਸ਼ੱਕ ਰਾਜਾ ਹਾਂ, ਦੁਨੀਆਂ ਮੈਨੂੰ ਰਾਜਾ ਕਹਿੰਦੀ ਹੈ, ਵੇਖ ਕੇ ਕਹਿੰਦੀ ਹੈ ਬੜਾ ਸੁਖੀ ਹੈ, ਪਰ ਪਾਤਸ਼ਾਹ ਇੱਕ ਅਜਿਹਾ ਦੁੱਖ ਹੈ ਮੇਰੇ ਹਿਰਦੇ ਦੇ ਵਿੱਚ ਜਿਹਨੂੰ ਮਿਟਾਉਣ ਵਾਸਤੇ ਮੈਂ ਬੜੇ ਯਤਨ ਕੀਤੇ।
ਪੁੱਤਰ ਨਾ ਪ੍ਰਾਪਤ ਚਿੰਤਾ ਚੀਤ,
ਸਤਿਗੁਰੂ ਜੀ ਮੇਰੇ ਹਿਰਦੇ ਵਿੱਚ ਇੱਕ ਚਿੰਤਾ ਬਣੀ ਰਹਿੰਦੀ ਹੈ, ਜਦੋਂ ਮੈਂ ਸਾਰੇ ਰਾਜ ਦਰਬਾਰ ਦਾ ਰਟਨ ਕਰਕੇ ਘਰ ਆਉਂਦਾ, ਉਸ ਵਕਤ ਘਰ ਜਦੋਂ ਸੁਈਆਂ ਵੇਖਦਾ ਹਾਂ, ਲੋਕਾਂ ਦੀ ਗੋਦ ਵਿੱਚ ਪੁੱਤਰ ਖੇਡਦਾ ਹੈ, ਮੈਂ ਆਪਣੇ ਵੱਲ ਵੇਖਦਾ ਹਾਂ, ਉਸ ਵਕਤ ਗਰੀਬ ਨਵਾਜ ਹਿਰਦੇ ਦੇ ਵਿੱਚ ਬੜਾ ਹੀ ਦੁੱਖ ਪ੍ਰਤੀਤ ਹੁੰਦਾ ਹੈ।
ਆਰ ਬੱਲਾ ਚਿਰ ਕਾਲ ਬਿਤਾਏ,
ਸਤਿਗੁਰੂ ਜੀ ਮੈਂ ਕਿਹੜੇ ਮੂੰਹ ਨਾਲ ਅਰਜ਼ ਕਰਾਂ, ਕਿਉਂਕਿ ਸਾਰੀ ਉਮਰ ਨਿਕਲ ਗਈ ਮੈਨੂੰ ਦਰ ਬਦਰ ਭਟਕਦੇ ਹੋਏ, ਹਰ ਇੱਕ ਦੇ ਕੋਲ ਜਾਣਾ, ਜਿੱਥੋਂ ਪਤਾ ਲੱਗੇ ਉੱਥੇ ਹੀ ਵੇਖ ਵੇਖ ਕੇ ਸਾਰੀ ਉਮਰ ਮੈਂ ਅਜਿਹੀ ਗਵਾ ਲਈ।
ਅਬ ਸਰੀਰ ਪਰ ਵੀ ਬਿਰਧਾਈ,
ਹੁਣ ਸਰੀਰ ਦੇ ਉੱਤੇ ਵੀ ਜੋ ਹੈ ਬਿਰਧਤਾਈ ਆ ਗਈ ਹੈ, ਬਿਰਧ ਹੋ ਗਿਆ ਹੈ ਸਰੀਰ।
ਆਪ ਰਾਜ ਕੋ ਮਾਲਕ ਦੀਜੈ,
ਪਾਤਸ਼ਾਹ ਜੀ ਕਿਰਪਾ ਕਰੋ, ਮੇਰੀ ਅਰਜ਼ੋਈ ਹੈ, ਮੈਂ ਬੇਸ਼ੱਕ ਰਾਜਾ ਆ, ਪਰ ਤੇਰੇ ਦਰ ਦੇ ਉੱਤੇ ਮੰਗਤਾ ਆ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤੀ ਹੈ ਦਾਤਾ, ਤੂੰ ਮੇਰਾ ਨਿਜ ਪਤੀ, ਮੇਰਾ ਮਾਲਕ ਹੈ, ਮੇਰੀ ਪਤ ਰੱਖਣ ਵਾਲਾ ਹੈ, ਮੇਰਾ ਦਾਤਾ ਹੈ, ਪਾਤਸ਼ਾਹ ਕਿਰਪਾ ਕਰ, ਮੈਨੂੰ ਜੇ ਰਾਜ ਭਾਗ ਦੇ ਸੁਖ ਦਿੱਤੇ ਨੇ ਤੇ ਉਹਨਾਂ ਸੁੱਖਾਂ ਨੂੰ ਸਾਂਭਣ ਵਾਲਾ ਇੱਕ ਵਾਰਸ ਵੀ ਦੇ ਦਿਓ।
ਕਿਰਪਾ ਨਿਧਾਨ ਕਿਰਪਾ ਨਿਜ ਕੀਜੈ,
ਹੇ ਕਿਰਪਾ ਦੇ ਖਜ਼ਾਨੇ ਪਾਤਸ਼ਾਹ, ਹੇ ਕਿਰਪਾਲੂ ਕਿਰਪਾ ਕਰ, ਇਹੀ ਰਹਿਮਤ ਕਰ ਦੇਵੋ।
ਚਰਨ ਆਪ ਕੇ ਅਲਬ ਹਮਾਰੇ,
ਗਰੀਬ ਨਵਾਜ ਜੀ ਆਪ ਜੀ ਦੇ ਚਰਨ ਪਤਾ ਹੈ ਮੇਰੇ ਵਾਸਤੇ ਕੀ ਨੇ? ਹਰ ਇੱਕ ਦੁਨੀਆਂ ਦੀ ਵਸਤੂ ਮੈਨੂੰ ਪ੍ਰਾਪਤ ਹੈ, ਮੈਂ ਰਾਜਾ ਆ, ਜੋ ਵੀ ਆਪਣੇ ਮੁਖੋਂ ਇੱਕ ਵਾਰੀ ਕੱਢ ਦੇਵਾਂ, ਜਿਹੜੇ ਮੇਰੇ ਵਜ਼ੀਰ ਨੇ ਅਹਿਲਕਾਰ ਨੇ ਕਿਤੋਂ ਵੀ ਪੈਦਾ ਕਰਕੇ ਚੀਜ਼ ਲਿਆਉਣ ਲੈ ਕੇ ਆਉਂਦੇ ਨੇ, ਪਰ ਸਤਿਗੁਰੂ ਜੀ ਤੁਹਾਡੇ ਚਰਨ ਮੇਰੇ ਵਾਸਤੇ ਅਲੱਭ ਨੇ, ਭਾਵ ਬੜੇ ਔਖੇ ਮਿਲੇ ਨੇ, ਮੇਰੇ ਵੱਡੇ ਭਾਗ ਮੈਂ ਸਾਰੀ ਉਮਰ ਗਵਾ ਲਈ, ਹੁਣ ਜਾ ਕੇ ਭਾਗ ਮੇਰੇ ਜਾਗਰਤ ਹੋਏ, ਮੇਰੇ ਮੱਥੇ ਤੇ ਜੋ ਲਿਖਿਆ ਸੀ ਉਹਦੇ ਅਨੁਸਾਰ ਮੈਨੂੰ ਤੁਸੀਂ ਮਿਲ ਗਏ ਹੋ, ਤੁਹਾਡੇ ਚਰਨਾਂ ਦੇ ਦਰਸ਼ਨ ਮਿਲੇ ਹਨ, ਭਾਵ ਆਪ ਜੀ ਦੇ ਚਰਨ ਮੇਰੇ ਵਾਸਤੇ ਬਹੁਤ ਹੀ ਅਲੱਭ ਹਨ, ਬਹੁਤ ਹੀ ਕੀਮਤੀ ਹਨ।
ਜੇ ਉਪਾਏ ਅਪਰ ਜੇ ਸਾਰੇ,
ਸਤਿਗੁਰੂ ਹੁਣ ਆਪ ਜੀ ਦੇ ਦਰ ਤੇ ਆ ਕੇ ਮੈਂ ਸਾਰੇ ਯਤਨ ਛੱਡ ਦਿੱਤੇ ਹਨ।
ਰਾਵਰ ਕੀ ਸਿੱਖ ਮਹਾਨੇ,
ਗਰੀਬ ਨਵਾਜ ਜੀ ਬਸ ਆਪ ਦਾ ਹੀ ਹੁਣ ਮੈਂ ਸਿੱਖ ਹਾਂ।
ਪਲਤ ਪਲਤ ਮਹਿਦੇਵ ਕਲਿਆਣੇ,
ਕਿਰਪਾ ਕਰੋ ਇਸ ਲੋਕ ਦੇ ਵਿੱਚ ਵੀ ਸੁਖ ਦੇਵੋ, ਔਰ ਉਸ ਲੋਕ ਦੇ ਵਿੱਚ ਵੀ ਜਿਹਦਾ ਜ਼ਿਕਰ ਮੈਂ ਸੁਣਦਾ ਹਾਂ, ਕਿਰਪਾ ਕਰਿਓ ਉੱਥੇ ਵੀ ਮੇਰੀ ਬਾਂਹ ਫੜ ਲਿਓ ਜੇ।
ਬਸੰਤ ਦੇਵ ਬਹੁਮਾਨੇ,
ਪਾਤਸ਼ਾਹ ਜੀ ਤੁਹਾਨੂੰ ਮਿਲਣ ਤੋਂ ਪਹਿਲਾਂ ਬੜੇ ਹੀ ਦੇਵਤਿਆਂ ਦੀ ਬੜੇ ਹੀ ਸੰਤਾਂ ਦੀ ਮੈਂ ਪੂਜਾ ਕੀਤੀ ਹੈ।
ਕਿਉਂ ਪਾਇਨ ਪੂਜਨ ਠਾਨੇ,
ਬੜੇ ਹੀ ਭੇਟਾਵਾਂ ਲੈ ਕੇ ਬੜੇ ਪਦਾਰਥ ਲੈ ਕੇ ਮੈਂ ਜਾਂਦਾ ਰਹਿਆ, ਪੂਜਾ ਕਰਦਾ ਰਹਿਆ,
ਕਰ ਰਹੇ ਨਾ ਉਪਜਿਓ ਨੰਦ।
ਬੜਾ ਯਤਨ ਕੀਤਾ, ਬੜਾ ਮੈਨੂੰ ਉਹ ਦਿਲਾਸਾ ਦਿੰਦੇ ਸੀ ਕਿ ਜੋ ਅਸੀਂ ਕਰ ਸਕਦੇ ਹਾਂ ਕੋਈ ਨਹੀਂ ਕਰ ਸਕਦਾ, ਅਸੀਂ ਇਹ ਕਰ ਦਾਂਗੇ ਉਹ ਕਰ ਦੇਵਾਂਗੇ। ਗੁਰੂ ਪਾਤਸ਼ਾਹ ਜੀ ਉਹਨਾਂ ਦੀਆਂ ਗੱਲਾਂ ਹੀ ਸੀ ਫੋਕੀਆਂ। ਬੜੇ ਯਤਨ ਹੋਏ ਪਰ ਸਤਿਗੁਰੂ ਜੀ ਕਿਤੋਂ ਵੀ ਮੈਨੂੰ ਖੈਰ ਨਾ ਪਈ।
ਮਨੋਰਥ ਚਿੰਤ ਬਿਲੰਦ,
ਮੈਂ ਆਪਣੇ ਮਨੋਰਥ ਤੋਂ ਹੀਨ ਰਹਿਆ, ਜੋ ਮੇਰੇ ਹਿਰਦੇ ਦੀ ਇੱਛਾ ਸੀ ਉਹ ਪੂਰੀ ਨਾ ਹੋਈ।
ਅਬ ਸਤਿਗੁਰ ਕੀ ਸ਼ਰਨੀ ਆਏ।
ਪਰ ਗਰੀਬਨਵਾਜ ਜੀ ਹੁਣ ਮੈਂ ਆਪ ਜੀ ਦੀ ਸ਼ਰਨ ਆ ਚੁੱਕਿਆ ਹਾਂ।
ਸਭ ਤੇ ਉੱਤਮ ਸੁਰ ਤਰ ਪਾਏ,
ਮੇਰੀ ਉਹ ਹਾਲਤ ਹੈ ਕਿ ਮੈਂ ਸਭ ਤੋਂ ਉੱਤਮ ਭਾਵ ਕਲਪ ਬ੍ਰਿਸ਼ ਪਾ ਲਿਆ ਹੈ। ਅਜਿਹੀ ਹਾਲਤ ਕਿ ਇੱਕ ਇਨਸਾਨ ਜਿਹੜਾ ਕਿ ਦਰ ਬਦਰ ਭਟਕਦਾ ਫਿਰਦਾ ਹੋਵੇ, ਕੋਈ ਉਹਨੂੰ ਕਿਤੋਂ ਖੈਰ ਨਾ ਪਵੇ, ਔਰ ਅਜਿਹੇ ਚੰਗੇ ਭਾਗ ਕਿ ਉਹਨੂੰ ਕਲਪ ਬ੍ਰਿਸ਼ ਹੀ ਮਿਲ ਜਾਵੇ। ਕਲਪ ਬ੍ਰਿਸ਼ ਅਜਿਹਾ ਕਿ ਜਿਹਦੇ ਕੋਲ ਜਾ ਕੇ ਜੋ ਵੀ ਇਨਸਾਨ ਕਲਪ ਤੋਂ ਭਾਵ ਕਲਪਿਤ ਕਰਦਾ ਹੈ, ਸਿਮਰਤ ਕਰਦਾ ਹੈ, ਯਾਦ ਕਰਦਾ ਹੈ, ਜੋ ਵੀ ਹਿਰਦੇ ਦੀ ਭਾਵਨਾ, ਉਹ ਤੁਰੰਤ ਹੀ ਕਲਪ ਬ੍ਰਿਸ਼ ਉਹਨੂੰ ਪ੍ਰਗਟ ਕਰ ਦਿੰਦਾ ਹੈ। ਸੋ ਰਾਜਾ ਕਹਿਣ ਲੱਗਾ, ਪਾਤਸ਼ਾਹ ਜੀ ਅੱਜ ਮੈਨੂੰ ਕਲਪ ਬ੍ਰਿਸ਼ ਦੇ ਸਾਕਸ਼ਾਤ ਦਰਸ਼ਨ ਹੋ ਗਏ ਹਨ।
ਚਿੰਤਾ ਚਿਤ ਕੀ ਮਮ ਰਹਿ,
ਹੁਣ ਮੇਰੇ ਹਿਰਦੇ ਦੀ ਚਿੰਤਾ ਦੂਰ ਹੋ ਗਈ, ਹਿਰਦੇ ਵਿੱਚ ਕੋਈ ਵੀ ਚਿੰਤਾ ਨਹੀਂ ਰਹੇਗੀ।
ਓ ਮਨ ਮੈਂ ਨਿਸ਼ਚੈ ਅਸ ਹੈ।
ਪਾਤਸ਼ਾਹ ਜੀ ਇਹ ਮੇਰੇ ਹਿਰਦੇ ਵਿੱਚ ਨਿਸ਼ਚਾ ਹੁਣ ਪੱਕਾ ਹੋ ਗਿਆ ਹੈ।
ਇਸ ਬਿਧ ਕੀ ਬੇਨਤੀ ਸੁਣ ਕਰਕੇ,
ਇਸ ਤਰ੍ਹਾਂ ਦੀ ਬੇਨਤੀ ਗਰੀਬ ਨਵਾਜ ਜੀ ਦੇ ਕੋਲ ਕਰਕੇ,
ਦੀਨ ਦਿਆਲ ਨਿਜ ਬਿਰਧ ਸੰਭਰ ਕੇ,
ਉਸ ਵਕਤ ਦੀਨ ਦਿਆਲ ਦੀਨਾ ਤੇ ਦਇਆ ਕਰਨ ਵਾਲੇ ਪਾਤਸ਼ਾਹ ਨੇ ਆਪਣਾ ਬਿਰਧ ਸੰਭਾਲਿਆ, ਜੋ ਉਸ ਦੀ ਰੀਤ ਹੈ ਮੁੱਢ ਤੋਂ।
ਦੀਨ ਜਾਨ ਗੁਰ ਕੀਨ ਸਦਾ,
ਸਤਿਗੁਰਾਂ ਨੇ ਜਾਣ ਲਿਆ ਇਹ ਬਿਲਕੁਲ ਨਿਮਾਣਾ ਹੋ ਕੇ ਆਇਆ ਹੈ, ਇਹਦੇ ਅੰਦਰ ਚਤੁਰਾਈ ਨਹੀਂ। ਉਸ ਵਕਤ ਸਾਹਿਬ ਕਿਵੇਂ ਦਇਆ ਕਰਦੇ ਹਨ, ਸਮਾਂ ਹੋ ਚੁੱਕਿਆ ਹੈ, ਉਹ ਆਪ ਜੀ ਦੇ ਚਰਨਾਂ ਵਿੱਚ ਕੱਲ ਅਰਜ਼ ਕਰਾਂਗੇ। ਅਰਜ਼ਾਂ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਭੁੱਲ ਹੋ ਗਈ ਹੋਵੇ, ਮਾਫ ਕਰਨਾ, ਸਤਿਗੁਰੂ ਜੀ ਨੂੰ ਧੰਨ ਕਹੀਏ। ਸਭ ਹੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।